ਸਾਹਿਬ ਜੀਓ ਬਿਨ ਸਤਿਗੁਰ ਕਿਨੈ ਨ ਪਾਈ ਪਰਮ ਗਤੇ, ਪੂਛੋ ਸਗਲ ਬੇਦ ਸਿਮਰਤੇ, ਮਨਮੁਖ ਕਰਮ ਕਰੈ ਅਜਾਈ, ਜਿਉ ਬਾਲੂ ਘਰ ਠੋਰ ਨ ਠਾਈ, ਬਿਨ ਸਤਿਗੁਰ ਕਿਨੈ ਨ ਪਾਈ ਪਰਮ ਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਸਦਕਾ ਚੱਲ ਰਹੀ ਲੜੀਵਾਰ ਕਥਾ ਜੋ 1348 ਅੰਗ ਉੱਪਰ ਪ੍ਰਭਾਤੀ ਰਾਗ ਵਿਚ ਪੰਜਵੇਂ ਪਾਤਸ਼ਾਹ ਦੇ ਬਚਨ ਹਨ, ਇਸ ਅਸ਼ਟਪਦੀ ਵਿਚ 6 ਅੰਕ ਪਹਿਲਾਂ ਹੋ ਚੁੱਕੇ ਹਨ। ਹੁਕਮ ਨਾ ਬੂਝੈ ਵਿਆਪਿਆ ਮਮਤਾ ਤੱਕ, ਇਸ ਤੋਂ ਅੱਗੇ ਵਿਚਾਰ ਆਰੰਭ ਹੋਵੇਗੀ। ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਖਾਲਸੇ ਪੰਥ ਨੂੰ ਦਮਦਮਾ ਸਾਹਿਬ ਵਿਖੇ ਰੱਬੀ ਅਰਥ ਬਖਸ਼ਿਸ਼ ਕੀਤੇ, ਸੋ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਰਹਿਮਤ ਕਰਕੇ ਸ਼ਬਦ ਦੀ ਕਲਾ ਵਰਤਾਓ। ਸੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਫੁਰਮਾ ਰਹੇ ਹਨ, ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ। ਉਪਰ ਬਹੁਤ ਸਾਰੇ ਕਰਮ ਗਿਣੇ ਹੋਏ ਹਨ, ਜਿਹੜਾ ਇਕ ਸੰਨਿਆਸੀ ਆਦਿਕ ਕਰਦੇ ਹਨ, ਚੁੱਪ ਰਹਿਣਾ, ਮੌਨ ਰਹਿਣਾ, ਕੰਨ ਪੜਵਾ ਲੈਣੇ, ਗੇਰਵੇ ਵਸਤਰ ਪਾਉਣੇ, ਔਰ ਮਹਾਰਾਜ ਨੇ ਜਿਹੜੇ ਨੱਚਦੇ ਹਨ ਲੋਕ ਰਾਤ ਨੂੰ, ਰਾਸ ਪਾਉਂਦੇ ਹਨ, ਤੀਰਥਾਂ ਤੇ ਰਹਿੰਦੇ ਹਨ, ਇਸ ਤਰ੍ਹਾਂ ਸਾਰਿਆਂ ਦਾ ਜ਼ਿਕਰ ਕਰਕੇ ਹੁਣ ਅੱਗੇ ਆਪਣਾ ਪੱਖ ਦੱਸ ਰਹੇ ਹਨ। ਕਹਿੰਦੇ ਭਾਵੇਂ ਕੋਈ ਕਿੰਨੇ ਵੀ ਕਰਮ ਕਰੀ ਜਾਏ, ਜੀਵਨ ਦਾ ਉਧਾਰ ਸਤਿਗੁਰੂ ਮਹਾਰਾਜ ਜੀ ਦੇ ਦਿੱਤੇ ਹੋਏ ਗਿਆਨ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਉੱਚੀ ਪਰਮ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ, ਪਰਮ ਗਤੀ ਪ੍ਰਾਪਤ ਨਹੀਂ ਹੋ ਸਕਦੀ। ਉੱਚੋ ਸਗਲ ਬੇਦ ਸਿਮਰਤੇ, ਮਹਾਰਾਜ ਕਹਿੰਦੇ ਭਾਵੇਂ ਤੁਸੀਂ ਆਪਣੀਆਂ ਵੇਦਾਂ ਤੇ ਸਿਮਰਤੀਆਂ ਆਦਿਕ ਨੂੰ ਵੀ ਪੜ੍ਹ ਕੇ ਵੇਖ ਲਓ, ਉਹਨਾਂ ਵਿਚ ਵੀ ਇਹ ਗੱਲ ਲਿਖੀ ਹੋਈ ਹੈ, ਮਨਮੁਖ ਕਰਮ ਕਰੈ ਅਜਾਈ। ਮਨਮੁਖ ਇਸ ਤਰ੍ਹਾਂ ਦੇ ਕਰਮ ਕਰੀ ਜਾਂਦਾ, ਅਜਾਈ ਜਿਹੜੇ ਵਿਅਰਥ ਚਲੇ ਜਾਂਦੇ, ਕਿਉਂਕਿ ਵਿਚ ਹਉਮੈ ਹੈ। ਕਰਮ ਭਾਵੇਂ ਕੋਈ ਵੀ ਹੈ, ਜਿਹਦੇ ਵਿਚ ਹਉਮੈ ਹੋਵੇਗੀ, ਭਾਵਨਾ ਹਉਮੈ ਦੀ ਹੈ, ਉਹ ਥਾਂ ਨਹੀਂ ਪੈਂਦਾ, ਸਵੀਕਾਰ ਨਹੀਂ ਕਰਦੇ ਮਹਾਰਾਜ ਜੀ। ਉਹ ਇਸ ਤਰ੍ਹਾਂ ਹਨ ਕਹਿੰਦੇ, ਜਿਉ ਬਾਲੂ ਘਰ ਠੌਰ ਨਾ ਠਾਈ, ਜਿਵੇਂ ਬਾਲੂ ਰੇਤ ਦਾ ਘਰ ਬਣਾ ਕੇ ਕੰਧਾਂ ਕੋਈ ਛੱਤ ਪਾ ਕੇ ਬੈਠ ਜਾਏ, ਉਹ ਕਹਿੰਦੇ ਲੰਮਾ ਸਮਾਂ ਨਹੀਂ ਰਹਿੰਦਾ। ਇਹ ਹਾਲਾਤ ਹੈ ਇਹਨਾਂ ਕਰਮਾਂ ਦੀ। ਜਿਸ ਨੂੰ ਭਏ ਗੋਬਿੰਦ ਦਿਆਲਾ, ਜਿਹਦੇ ਉੱਤੇ ਆਪ ਸੱਚੇ ਪਾਤਸ਼ਾਹ ਗੋਬਿੰਦ ਜੀ ਦਿਆਲੂ ਹੋ ਗਏ ਹਨ, ਤਰਸ ਕੀਤਾ ਹੈ ਉਹਨਾਂ ਨੇ, ਗੁਰ ਕਾ ਬਚਨ ਤਿੰਨ ਬਾਂਧੇ ਉਪਾਲਾ, ਉਹਨਾਂ ਨੇ ਗੁਰੂ ਸਾਹਿਬ ਦਾ ਬਚਨ ਆਪਣੇ ਪੱਲੇ ਬੰਨ ਲਿਆ, ਬਾਣੀ ਦਾ ਬਚਨ, ਕੋਟ ਮਦੇ ਕੋਈ ਸੰਤ ਦਿਖਾਇਆ। ਮਹਾਰਾਜ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਇਸ ਤਰ੍ਹਾਂ ਦਾ ਸੰਤ, ਇਹ ਗੁਰੂ ਦੇ ਹੁਕਮ ਦੇ ਵਿਚ ਖੁਸ਼ ਹੋ ਕੇ ਤੁਰਨ ਵਾਲਾ ਕੋਈ ਵਿਰਲਾ ਹੀ ਹੈ। ਨਾਨਕ ਤਿੰਨ ਕਹਿ ਸੰਗ ਤਰਾਇਆ, ਫਿਰ ਇਹ ਕਰਮ ਦੱਸਿਆ ਸਾਧੂ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਸੰਗਤ ਵਿਚ ਤਰ ਗਿਆ ਹੈ ਜੀਵ ਜਿਹੜਾ ਹੋਰ ਕਰਮਾਂ ਤੋਂ ਨਹੀਂ ਤਰਿਆ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ, ਇਸ ਤਰ੍ਹਾਂ ਵੱਡੇ ਭਾਗ ਹੋਣ ਤਾਂ ਇਸ ਤਰ੍ਹਾਂ ਸਾਧੂ ਦੇ ਦਰਸ਼ਨ ਹੁੰਦੇ, ਗੁਰਮੁਖ ਦੇ ਦਰਸ਼ਨ ਹੁੰਦੇ ਹਨ। ਆਪ ਤਰੈ ਸਭ ਕੁਟੰਬ ਤਰਾਈਐ, ਉਹਦਾ ਦਰਸ਼ਨ ਕਰਕੇ ਆਪ ਵੀ ਤਰਜੀਦਾ ਹੈ ਔਰ ਆਪਣਾ ਕੁਟੁੰਬ ਪਰਿਵਾਰ ਆਦਿਕ ਸੰਗੀਆਂ ਨੂੰ ਵੀ ਤਾਰ ਲਈਦਾ ਹੈ। ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਵਿਖ ਸਭ ਕਾਟੇ। ਗੁਰਮੁਖ ਨੇ ਨਾਮ ਦਾ ਸਿਮਰਨ ਕਰਕੇ ਬੰਦਗੀ ਕਰਕੇ ਆਪਣੇ ਜੀਵਨ ਦੇ ਪਿਛਲੇ ਕਰਮ ਜਿਹੜੇ ਕਾਲੇ ਕਰਮ ਸੀ ਸਾਰੇ ਕੱਟ ਲਏ ਹਨ। ਧਰਮ ਰਾਏ ਕੇ ਕਾਗਰ ਫਾਟੇ, ਜਿਹੜੇ ਧਰਮ ਰਾਜੇ ਦੇ ਲੇਖੇ ਦੇ ਵਿਚ ਕਰਮ ਲਿਖੇ ਹੋਏ ਸੀ ਕਾਗਜ਼ਾਂ ਤੇ, ਉਹ ਕਾਗਜ਼ ਸਾਰੇ ਪਾਟ ਦਿੱਤੇ, ਉਸਨੇ ਖਤਮ ਕਰ ਦਿੱਤੇ। ਸਾਧ ਸੰਗਤ ਮਿਲ ਹਰ ਰਸ ਪਾਇਆ, ਇਸ ਤਰ੍ਹਾਂ ਸਾਧੂ ਸੰਗਤ ਵਿਚ ਮਿਲ ਕੇ, ਸਤ ਸੰਗਤ ਵਿਚ ਮਿਲ ਕੇ, ਗੁਰੂ ਕੀ ਹਜ਼ੂਰੀ ਵਿਚ ਹਰੀ ਦੇ ਨਾਮ ਦਾ ਰਸ ਪ੍ਰਾਪਤ ਕੀਤਾ ਹੈ ਗੁਰਮੁਖਾਂ ਨੇ। ਪਾਰ ਬ੍ਰਹਮ ਰਿਦ ਮਾਹੇ ਸਮਾਇਆ, ਉਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਸਮਾਏ ਹੋਏ ਹਨ। ਰਾਮ ਰਮਤ ਹਰ ਹਰ ਸੁਖ ਪਾਇਆ, ਉਨ੍ਹਾਂ ਨੇ ਸੋਹਣੇ ਰਾਮ ਨੂੰ ਰਮਤ ਕਰਦਿਆਂ, ਜਪਦਿਆਂ, ਹਰ ਹਰ ਕਰਦਿਆਂ, ਇਸ ਤਰ੍ਹਾਂ ਸੋਹਣੇ ਵਾਹਿਗੁਰੂ ਨੂੰ ਜਪਦਿਆਂ ਸੁਖ ਦੀ ਪ੍ਰਾਪਤੀ ਕੀਤੀ ਹੈ। ਤੇਰੇ ਦਾਸ ਚਰਨ ਸਰਨਾਇਆ, ਔਰ ਇਸ ਤਰ੍ਹਾਂ ਉਹ ਬੇਨਤੀ ਕਰਦੇ ਹਨ, ਮਹਾਰਾਜ ਤੇਰੇ ਦਾਸ ਤੇਰੀ ਸ਼ਰਨ ਵਿਚ ਆਏ ਹਨ, ਆਪ ਜੀ ਕਿਰਪਾ ਕਰੋ ਰਹਾਉ। ਚੂਕਾ ਗਾਉਣ ਮਿਟਿਆ ਅੰਧਿਆਰ, ਮਨ ਦਾ ਗਾਉਣ ਮੈਨੇ ਭਾਉਣਾ, ਮਨ ਦਾ ਜਿਹੜਾ ਭਾਉਣਾ ਸੀ, ਜਿਹੜੀ ਭ੍ਰਾਂਤੀ ਸੀ, ਉਹ ਖਤਮ ਹੋ ਗਈ, ਅਗਿਆਨ ਅੰਧੇਰਾ ਮਿਟ ਗਿਆ ਸਾਰਾ। ਗੁਰ ਦਿਖ ਲਾਇਆ ਮੁਕਤ ਦੁਆਰ, ਗੁਰੂ ਸਾਹਿਬ ਨੇ ਅਪੁਰ ਅਵਸਥਾ ਜਿਹੜੀ ਮੁਕਤੀ ਦਾ ਦਰਵਾਜ਼ਾ ਦਿਖਾ ਦਿੱਤਾ, ਜਿੱਥੇ ਕੋਈ ਖਿਆਲ ਨਹੀਂ ਪੈਦਾ ਹੁੰਦਾ। ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ, ਗੁਰਮੁਖ ਦਾ ਮਨ ਤੇ ਤਨ ਸਦਾ ਹੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਵਿਚ ਰੰਗਿਆ ਰਹਿੰਦਾ ਹੈ। ਪ੍ਰਭੂ ਜਨਾਇਆ ਤਬ ਹੀ ਜਾਤਾ, ਇਹ ਅਵਸਥਾ ਪ੍ਰਭੂ ਨੇ ਜਨਾਈ ਹੈ, ਵਿਖਾਈ ਹੈ ਗੁਰਮੁਖ ਨੂੰ, ਤਾਂ ਹੀ ਉਹਨੇ ਇਸ ਅਵਸਥਾ ਨੂੰ ਜਾਣਿਆ ਹੈ। ਘਟ ਘਟ ਅੰਤਰ ਰਵਿਆ ਸੋਏ, ਐਸੀ ਦ੍ਰਿਸ਼ਟੀ ਖੁੱਲਦੀ ਹੈ ਗੁਰਮੁਖ ਦੀ ਕਿ ਉਹਨੂੰ ਹਰ ਇਕ ਥਾਂ ਤੇ ਹਰ ਇਕ ਸਰੀਰ ਵਿਚ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ, ਉਹ ਸਮਾਇਆ ਹੋਇਆ ਨਜ਼ਰ ਆਉਂਦਾ। ਤਿਸ ਬਿਨ ਬੀਜੋ ਨਾ ਹੀ ਕੋਏ, ਉਸ ਗਿਆਨ ਅਵਸਥਾ ਦੇ ਅੰਦਰ ਇਹ ਪਤਾ ਲੱਗਦਾ ਇਕ ਹੀ ਹੈ ਸਭ, ਹੋਰ ਕੋਈ ਹੈ ਹੀ ਨਹੀਂ ਹੈ। ਬੈਰ ਵਿਰੋਧ ਛੇਦੇ ਭੈ ਭਰਮ, ਜਿਹੜੀ ਅਨੇਕਤਾ ਕਰਕੇ ਬੈਰ ਵਿਰੋਧ ਸੀ ਉਹ ਵੀ ਮਿਟ ਗਿਆ, ਔਰ ਡਰ ਤੇ ਭਰਮ ਅਗਿਆਨ ਆਦਿਕ ਉਹ ਵੀ ਵਿੰਨ ਸੁੱਟੇ ਹਨ ਗੁਰਮੁਖਾਂ ਨੇ। ਪ੍ਰਭ ਪੁੰਨ ਆਤਮੈ ਕੀਨੇ ਧਰਮਾ, ਪ੍ਰਭੂ ਨੇ ਕਿਰਪਾ ਕੀਤੀ ਹੈ, ਸ੍ਰੀ ਰਹਿਮਤ ਕੀਤੀ ਹੈ ਕਿ ਆਤਮ ਤਤ ਦਾ ਪੁੰਨ ਬਖਸ਼ਿਆ ਹੈ, ਭਾਵ ਸਿਮਰਨ ਬਖਸ਼ਿਆ ਹੈ ਜੋ ਆਤਮ ਤਲ ਤੇ ਹੁੰਦਾ ਹੈ। ਮਹਾਂ ਤਰੰਗ ਤੇ ਕੰਡ ਲਾਗਾ, ਵੱਡੀਆਂ ਤਰੰਗਾਂ ਵੱਡੇ ਵਿਕਾਰਾਂ ਦੇ ਸਮੁੰਦਰ ਦੇ ਵਿਚੋਂ ਗੁਰਮੁਖ ਦਾ ਜੀਵਨ ਕੰਢੇ ਤੇ ਚੜ ਗਿਆ, ਭਾਵ ਪਾਰ ਨਿਕਲ ਗਿਆ ਹੈ। ਜਨਮ ਜਨਮ ਕਾ ਟੂਟਾ ਗਾਂਡਾ, ਅਕਾਲ ਪੁਰਖ ਨੇ ਸਤਿਗੁਰੂ ਜੀ ਨੇ ਜਨਮਾਂ ਜਨਮਾਂ ਦਾ ਜੋ ਵਿਛੋੜਾ ਸੀ ਵਾਹਿਗੁਰੂ ਦੇ ਨਾਲੋਂ ਉਹ ਟੁੱਟੇ ਨੂੰ ਗੰਢ ਦਿੱਤਾ ਹੈ ਸ਼ਬਦ ਦੁਆਰਾ। ਜਪ ਤਪ ਸੰਜਮ ਨਾਮ ਸੰਭਾਲਿਆ, ਇਸ ਤਰ੍ਹਾਂ ਗੁਰਮੁਖਾਂ ਨੇ ਜਪ ਤਪ ਜਿਹੜਾ ਨਾਮ ਦਾ ਸਿਮਰਨ ਹੈ ਇਹ ਜਪ ਤਪ ਸੰਜਮ ਉਹਨਾਂ ਦਾ ਬਣ ਗਿਆ ਹੈ। ਆਪਣੇ ਠਾਕੁਰ ਨਜ਼ਰ ਨਿਹਾਲਿਆ, ਇਕ ਵਾਰੀ ਦ੍ਰਿਸ਼ਟੀ ਭਰ ਕੇ ਆਪਣੇ ਠਾਕੁਰ ਵਾਹਿਗੁਰੂ ਨੇ ਨਜ਼ਰ ਕਰਕੇ ਆਪਣੇ ਸੇਵਕ ਵੱਲ ਜਦੋਂ ਵੇਖਿਆ ਤਾਂ ਆਨੰਦ ਬਣ ਗਿਆ ਹੈ। ਮੰਗਲ ਸੁਖ ਕਲਿਆਣ ਤਿਥਾਈ, ਉਸ ਅਵਸਥਾ ਦੇ ਵਿਚ ਬੜਾ ਹੀ ਸੁਖ ਆਨੰਦ ਕਲਿਆਣ ਮੰਗਲ ਬਣ ਜਾਂਦਾ ਹੈ। ਜਹਿ ਸੇਵਕ ਗੋਪਾਲ ਗੁਸਾਈ, ਜਿਸ ਅਵਸਥਾ ਦੇ ਵਿਚ ਗੋਪਾਲ ਦਾ ਸੇਵਕ ਗੁਸਾਈ ਦਾ ਸੇਵਕ ਨਿਵਾਸ ਕਰਦਾ ਉੱਥੇ ਖੇੜੇ ਆਨੰਦ ਬਣ ਜਾਂਦੇ ਹਨ। ਪ੍ਰਭ ਸੋ ਪ੍ਰਸੰਨ ਭਏ ਗੋਪਾਲ, ਪ੍ਰਭੂ ਸੋਹਣੇ ਸੋ ਪ੍ਰਸੰਨ ਖੁਸ਼ ਹੋ ਗਿਆ ਗੋਪਾਲ ਧਰਤੀ ਦੇ ਪਾਲਕ। ਜਨਮ ਜਨਮ ਕੇ ਮਿਟੇ ਬਿਤਾਲ, ਜਿਹੜੇ ਜਨਮਾਂ ਜਨਮਾਂ ਦੇ ਕਾਮ ਕ੍ਰੋਧ ਆਦਿਕ ਬਿਤਾਲ ਭੂਤ ਵਰਗੇ ਚੰਬੜੇ ਹੋਏ ਸੀ ਸਾਰੇ ਲੈ ਗਏ ਹਨ। ਹੋਮ ਜਗ ਉਰਦ ਤਬ ਪੂਜਾ, ਮਹਾਰਾਜ ਕਹਿੰਦੇ ਹੋਮ ਜਗ ਤੇ ਪੁੱਠੇ ਲਮਕ ਕੇ ਪੂਜਾ ਕਰਨੀ, ਪੁੱਠੇ ਲਮਕ ਕੇ ਤਪ ਕਰਨਾ ਤੇ ਪੂਜਾ ਕਰਨੀ, ਕੋਟ ਤੀਰਥ ਇਸ਼ਨਾਨ ਕਰੀ ਜਾ ਤੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰਨੇ, ਚਰਨ ਕਮਲ ਨਿਮਖ ਹਿਰਦੈ ਧਾਰੇ। ਇਹ ਸਾਰੇ ਕੰਮ ਕਹਿੰਦੇ ਇੱਕ ਨਿਮਖ ਦੇ ਵਿੱਚ ਹੀ, ਚਰਨ ਕਮਲ ਜਦੋਂ ਗੁਰੂ ਸਾਹਿਬ ਦੇ ਮਨ ਦੇ ਵਿੱਚ ਧਾਰਨ ਕੀਤੇ ਅਕਾਲ ਪੁਰਖ ਦੇ, ਤਾਂ ਸਾਰਾ ਕੁਝ ਇੱਕ ਨਿਮਖ ਦੇ ਵਿੱਚ ਹੀ ਹੋ ਗਿਆ। ਗੋਬਿੰਦ ਜਪਤ ਸਭ ਕਾਰਜ ਸਾਰੇ, ਵਾਹਿਗੁਰੂ ਦੇ ਪਿਆਰੇ ਨੇ ਗੋਬਿੰਦ ਜੀ ਨੂੰ ਜਪ ਕੇ ਸਾਰੇ ਕਾਰਜ ਜੀਵਨ ਦੇ ਜਿਹੜੇ ਸੀ ਉਹ ਸੰਪੂਰਨ ਕਰ ਲਏ ਹਨ। ਉੱਚੇ ਤੇ ਉੱਚਾ ਪ੍ਰਭ ਥਾਨ, ਜਦੋਂ ਉਹ ਮਿਲਾਪ ਹੋਇਆ ਉਹ ਉੱਚੇ ਤੋਂ ਉੱਚੀ ਅਵਸਥਾ ਬਣੀ ਹੈ ਗੁਰਮੁਖ ਪਿਆਰਿਆਂ ਦੀ, ਮਹਾਨ ਅਵਸਥਾ ਪ੍ਰਾਪਤ ਹੋਈ ਹੈ। ਹਰ ਜਨ ਲਾਵਹਿ ਸਹਿਜ ਧਿਆਨ, ਇਸ ਤਰ੍ਹਾਂ ਹਰੀ ਦੇ ਪਿਆਰੇ ਸਹਿਜ ਧਿਆਨ ਲਾਉਂਦੇ ਹਨ, ਆਨੰਦ ਦੇ ਨਾਲ ਸਹਿਜ ਧਿਆਨ ਵਿਚ ਟਿਕੇ ਰਹਿੰਦੇ ਹਨ। ਦਾਸ ਦਾਸਨ ਕੀ ਬਾਛੋ ਧੂਰ, ਉਹ ਸਦਾ ਇਹ ਲੋਚਦੇ ਹਨ ਕਿ ਅਕਾਲ ਪੁਰਖ ਗੁਰੂ ਸਾਹਿਬ ਦੇ ਦਾਸਾਂ ਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਏ। ਸਰਬ ਕਲਾ ਪ੍ਰੀਤਮ ਭਰਪੂਰ, ਉਹ ਪ੍ਰੀਤਮ ਜਿਹੜਾ ਸਾਰੀਆਂ ਕਲਾ ਦੇ ਵਿਚ ਸੰਪੂਰਨ ਹੈ, ਸਾਰੇ ਥਾਵਾਂ ਤੇ ਮੌਜੂਦ ਹੈ, ਉਹਦੇ ਜਿਹੜੇ ਸੇਵਕ ਹੈ, ਜਿਹੜੇ ਦਾਸਾਂ ਦੇ ਦਾਸ ਨੇ, ਉਨ੍ਹਾਂ ਦੇ ਚਰਨਾਂ ਦੀ ਧੂੜ ਕਰਕੇ ਉਹਦੀ ਬਰਕਤ ਕਰਕੇ ਸਾਰੀਆਂ ਕਲਾ ਵਿਚ ਸੰਪੂਰਨ ਭਰਪੂਰ ਪ੍ਰੀਤਮ ਦਾ ਮਿਲਾਪ ਹੋ ਗਿਆ। ਮਾਤ ਪਿਤਾ ਹਰ ਪ੍ਰੀਤਮ ਨੇਰਾ, ਮਾਤਾ ਪਿਤਾ ਤੋਂ ਵੀ ਨੇੜੇ ਹੈ, ਹਰੀ ਪ੍ਰੀਤਮ ਜਿਹੜਾ ਪਿਆਰਾ ਹੈ ਮਾਤਾ ਪਿਤਾ ਤੋਂ ਵੀ ਨੇੜੇ ਹੈ, ਪਾਲਣਾ ਕਰਨ ਵਾਲਾ ਹੈ। ਮੀਤ ਸਾਜਨ ਪਰਵਾਸਾ ਤੇਰਾ, ਮਿੱਤਰਾਂ ਸੱਜਣਾ ਦੀ ਥਾਂ ਤੇ ਮਹਾਰਾਜ ਆਪ ਜੀ ਦਾ ਹੀ ਪਰਵਾਸਾ ਹੈ, ਆਪ ਸਹਾਈ ਹੋ, ਅੰਗੀ ਸੰਗੀ ਹੋ। ਕਰ ਗਹਿ ਲੀਨੇ ਆਪਣੇ ਦਾਸ, ਇਸ ਤਰ੍ਹਾਂ ਬਾਂਹ ਫੜ ਕੇ ਆਪਣੇ ਦਾਸ ਜਿਹੜੇ ਸੇਵਕ ਉਹ ਅਕਾਲ ਪੁਰਖ ਨੇ ਕੱਢ ਲਏ ਸੰਸਾਰ ਸਮੁੰਦਰ ਦੇ ਵਿਚੋਂ। ਜਪ ਜੀ ਵੈ ਨਾਨਕ ਗੁਣ ਤਾਸ, ਤੇ ਨਾਨਕ ਦਾਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਜਪ ਕੇ ਜੀਵਨ ਪ੍ਰਾਪਤ ਕਰ ਰਿਹਾ ਹੈ। ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ, ਵਿਭਾਸ ਪ੍ਰਭਾਤੀ ਰਾਗ ਦੇ ਅੰਦਰ ਇਹ ਭਗਤ ਕਬੀਰ ਸਾਹਿਬ ਜੀ ਦੇ ਅੱਗੇ ਸ਼ਬਦ ਹਨ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲ ਚਰਨ ਦੇ ਵਿਚ ਕਹਿੰਦੇ ਹਨ ਅਕਾਲ ਪੁਰਖ ਇਕ ਤੋਂ ਅਨੇਕ ਸਰਵ ਪ੍ਰਕਾਸ਼ਕ ਹੈ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਮਰਨ ਜੀਵਨ ਕੀ ਸ਼ੰਕਾ ਨਾਸੀ, ਜਦੋਂ ਉੱਚੀ ਅਵਸਥਾ ਬਣੀ ਹੈ ਨਾਮ ਜਪ ਕੇ, ਉਨ ਮਨ ਅਵਸਥਾ ਦੇ ਵਿਚ ਜਿੱਥੇ ਬੜਾ ਆਨੰਦ ਬਣਦਾ ਹੈ, ਉਹਦਾ ਜ਼ਿਕਰ ਕਰ ਰਹੇ ਹਨ ਭਗਤ ਕਬੀਰ ਸਾਹਿਬ ਜੀ। ਕਹਿੰਦੇ ਉੱਥੇ ਜਾ ਕੇ ਇਹ ਮਰਨ ਜੀਵਨ ਦੀ ਸ਼ੰਕਾ ਜਿਹੜੀ ਅੰਦਰੋਂ ਖਤਮ ਹੋ ਜਾਂਦੀ ਕਿ ਕੋਈ ਮਰਦਾ ਹੈ ਜਾਂ ਜੰਮਦਾ ਹੈ, ਮੌਤ ਖਤਮ ਹੋ ਜਾਂਦੀ ਕਿਉਂਕਿ ਸਰੀਰਕ ਤਲ ਤੋਂ ਜੀਵਨ ਅੱਗੇ ਚਲਾ ਜਾਂਦਾ, ਸਰੀਰ ਇਕ ਸਿਰਫ ਖਡਾਉਣਾ ਬਚਦਾ, ਬਾਕੀ ਇਹਨੂੰ ਮਾੜਾ ਮੋਟਾ ਜਾਂ ਤੋਰੀ ਫਿਰਦੇ ਨੇ ਗੁਰਮੁਖ ਜਿਹੜੇ ਹਨ। ਇਹ ਸ਼ੰਕਾ ਸਾਰੀ ਨਸੀ ਹੈ। ਆਪਣ ਰੰਗ ਸਹਿਜ ਪਰਗਾਸੀ, ਆਪਣੇ ਆਪੇ ਦੇ ਵਿਚ ਹੀ ਇਕ ਸਹਿਜ ਰੰਗ ਪ੍ਰਕਾਸ਼ ਹੋਇਆ ਹੈ, ਬੜਾ ਜੀਵਨ ਆਨੰਦਿਤ ਪ੍ਰਫੁੱਲਿਤ ਹੋ ਰਿਹਾ ਹੈ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਇਸ ਤਰ੍ਹਾਂ ਜੋਤ ਐਸੀ ਪ੍ਰਗਟ ਹੋਈ ਹੈ ਕਿ ਸਾਰਾ ਹਨੇਰਾ ਮਿਟ ਗਿਆ ਜੀਵਨ ਦੇ ਵਿਚੋਂ, ਗਿਆਨ ਦਾ ਸੂਰਜ ਚੜਿਆ। ਰਾਮ ਰਤਨ ਪਾਇਆ ਕਰਤ ਵਿਚਾਰਾ, ਇਸ ਤਰ੍ਹਾਂ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਰਾਮ ਰਤਨ ਨਾਮ ਰੂਪ ਹੈ ਜੋ ਉਹ ਆਪਣੇ ਅੰਦਰੋਂ ਪ੍ਰਾਪਤ ਕਰ ਲਿਆ ਹੈ। ਰਹਾਓ ਜਹ ਆਨੰਦ ਦੁੱਖ ਦੂਰ ਪਿਆਨਾ, ਉਸ ਅਵਸਥਾ ਦੇ ਵਿਚ ਦੁੱਖ ਦੂਰ ਹੋ ਗਏ ਹਨ ਔਰ ਸਦਾ ਹੀ ਆਨੰਦ ਬਣਿਆ ਹੋਇਆ, ਖੇੜਾ ਬਣਿਆ ਹੋਇਆ। ਮਨ ਮਾਨਕ ਲਿਵ ਤਤ ਲੁਕਾਨਾ, ਜਿਹੜਾ ਮਨ ਮਾਨਕ ਹੈ ਬੜਾ ਕੀਮਤੀ ਸ਼ੁੱਧ ਹੋ ਗਿਆ ਹੈ, ਔਰ ਸ਼ੁੱਧ ਹੋਣ ਤੋਂ ਬਾਅਦ ਲਿਵ ਰੂਪੀ ਤੱਤ ਦੇ ਵਿਚ ਲੁਕ ਗਿਆ ਹੈ, ਓਹਦੇ ਵਿਚ ਲੀਨ ਹੋ ਗਿਆ ਹੈ ਸ਼ਬਦ ਦੇ ਵਿਚ। ਜੋ ਕਿਛ ਹੋਆ ਸੋ ਤੇਰਾ ਭਾਣਾ, ਕਬੀਰ ਸਾਹਿਬ ਜੀ ਕਹਿੰਦੇ ਪਰ ਇਹ ਸਾਰਾ ਕੁਝ ਜੋ ਹੋਇਆ ਨਾ ਉਪਰ, ਇਹ ਆਪ ਜੀ ਦੇ ਖੁਸ਼ੀ ਵਿਚ ਆਪ ਜੀ ਦੇ ਭਾਣੇ ਕਰਕੇ ਹੋਇਆ, ਕੋਈ ਸਾਡੇ ਉਦਮ ਕਰਕੇ ਨਹੀਂ ਹੋਇਆ। ਜੋ ਇਵ ਬੂਝੈ ਸੋ ਸਹਿਜ ਸਮਾਣਾ, ਜਿਹੜਾ ਇਸ ਤਰੀਕੇ ਦੇ ਨਾਲ ਇਸ ਗੱਲ ਨੂੰ ਬੁਝ ਲੈਂਦਾ, ਉਹ ਸਹਿਜ ਅਵਸਥਾ ਦੇ ਵਿਚ ਸਮਾ ਜਾਂਦਾ ਹੈ, ਟਿਕਾ ਦੇ ਵਿਚ, ਆਨੰਦ ਦੇ ਵਿਚ। ਕਹਿਤ ਕਬੀਰ ਕਿਲ ਬਿਖ ਗਏ ਖੀਣਾ, ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਹੜੇ ਕਿਲ ਬਿਖ ਹਨ ਪਾਪ, ਉਹ ਕਮਜ਼ੋਰ ਹੋ ਗਏ ਹਨ ਭਾਵ, ਉਨ੍ਹਾਂ ਵਿਚ ਕੋਈ ਤਾਕਤ ਨਹੀਂ ਰਹੀ ਵਿਕਾਰਾਂ ਦੇ ਅੰਦਰ। ਮਨ ਭਇਆ ਜਗ ਜੀਵਨ ਲੀਣਾ, ਇਹ ਮਨ ਜਿਹੜਾ ਜਗ ਜੀਵਨ ਜਗਤ ਦੇ ਜੀਵਨ ਰੂਪੀ ਅਕਾਲ ਪੁਰਖ ਦੇ ਚਰਨਾਂ ਦੇ ਵਿਚ ਲੀਨ ਹੋ ਗਿਆ ਪ੍ਰਭਾਤੀ। ਅੱਲਹ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ, ਜਿਵੇਂ ਕਿ ਮਜ਼ਬਾਂ ਦੇ ਵਿਚ ਧਰਮਾਂ ਦੇ ਵਿਚ ਵਿਚਾਰਾਂ ਨੇ ਕਿ ਪਰਮਾਤਮਾ ਇਸ ਦਿਸ਼ਾ ਵਿਚ ਵਸਦਾ ਹੈ ਇਸ ਵਿਚ, ਇਸ ਤਰ੍ਹਾਂ ਇਸਲਾਮ ਦੇ ਵਿਚ ਇਹ ਜਿਹੜਾ ਇਕ ਖਿਆਲ ਹੈ ਕਿ ਪੱਛਮ ਦਿਸ਼ਾ ਦੇ ਵਿਚ ਪਰਮਾਤਮਾ ਖੁਦਾ ਵਸਦਾ ਹੈ। ਕਬੀਰ ਸਾਹਿਬ ਜੀ ਇਕ ਗੱਲ ਕਹਿੰਦੇ ਹਨ ਕਿ ਅੱਲਾ ਇਕ ਮਸੀਤ ਵਸਤ ਹੈ, ਜੇ ਅੱਲਾ ਜਿਹੜਾ ਇਕ ਮਸੀਤ ਦੇ ਵਿਚ ਇਕ ਥਾਂ ਤੇ ਵਸਦਾ ਭਾਵ ਪੱਛਮ ਵੱਲ ਵਸਦਾ ਹੈ, ਪਰ ਬਾਕੀ ਮੁਲਕ ਜਿਹੜਾ ਫਿਰ ਉਹ ਕਿਵੇਂ ਚੱਲ ਰਿਹਾ ਹੈ, ਉਹਨੂੰ ਕੌਣ ਚਲਾ ਰਿਹਾ ਹੈ, ਭਾਵ ਅਕਾਲ ਪੁਰਖ ਸਾਰੇ ਥਾਵਾਂ ਤੇ ਮੌਜੂਦ ਹੈ। ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੈਂ ਤਤ ਨਾ ਹੇਰਾ, ਕਹਿੰਦੇ ਹਿੰਦੂ ਜਿਹੜੇ ਨੇ ਉਹ ਮੂਰਤੀ ਦੇ ਵਿਚ ਨਾਮ ਮਾਤਰ ਜੀ ਮੰਨਦੇ ਨੇ ਵੀ ਰੱਬ ਹੋਏਗਾ, ਇੱਥੇ ਵੈਸੇ ਪੂਜੀ ਜਾਂਦੇ ਹਨ, ਉਹਨਾਂ ਦਾ ਵੀ ਭਰੋਸਾ ਇੰਨਾ ਨਹੀਂ, ਬਸ ਵੈਸੇ ਪੂਜੀ ਜਾਂਦੇ ਹਨ। ਇਸ ਤਰ੍ਹਾਂ ਮੁਸਲਮਾਨ ਤੇ ਹਿੰਦੂਆਂ ਦੋਵਾਂ ਦੇ ਵਿਚ ਅਸੀਂ ਕੋਈ ਤੱਤ ਨਹੀਂ ਵੇਖਿਆ, ਕੋਈ ਅਸਲੀਅਤ ਨਹੀਂ ਵੇਖੀ। ਕਬੀਰ ਜੀ ਕਹਿੰਦੇ ਹਨ ਅੱਲਹ ਰਾਮ ਜੀਵੋ ਤੇਰੇ ਨਾਈ, ਕਬੀਰ ਸਾਹਿਬ ਜੀ ਕਹਿੰਦੇ ਹੇ ਅੱਲਾਹ ਹੇ ਰਾਮ, ਕਿਉਂਕਿ ਦੋਵੇਂ ਨਾਮ ਨੇ ਦੋਵਾਂ ਮਜ਼ਹਬਾਂ ਦੇ, ਕਹਿੰਦੇ ਮੈਂ ਤਾਂ ਤੇਰੇ ਨਾਮ ਨੂੰ ਜੀਵਨ ਦੇ ਵਿਚ ਜਪ ਰਿਹਾ ਹਾਂ, ਮੇਰੇ ਅੰਦਰ ਜੋ ਜੀਵਨ ਕਣੀ ਹੈ ਉਹੀ ਤੇਰਾ ਨਾਮ ਹੈ, ਉਸ ਸਥਾਨ ਦੇ ਉੱਤੇ ਮੈਂ ਤੈਨੂੰ ਵੇਖ ਰਿਹਾ ਹਾਂ, ਉਸ ਸਥਾਨ ਤੇ ਤੇਰਾ ਨਿਵਾਸ ਹੈ, ਮੈਂ ਤੈਨੂੰ ਦੇਖ ਰਿਹਾ ਹਾਂ। ਤੂੰ ਕਰ ਮਿਹਰਾਮਤ ਸਾਈ, ਹੇ ਮੇਰੇ ਸਾਈ ਤੂੰ ਤਾਂ ਮੇਰੇ ਅੰਦਰ ਵਸਿਆ ਹੋਇਆ, ਤੂੰ ਮੇਰੇ ਤੇ ਰਹਿਮਤ ਕਰ, ਪ੍ਰਗਟ ਹੋ ਰਹਾਉ। ਦੱਖਣ ਦੇਸ਼ ਹਰੀ ਕਾ ਬਾਸਾ, ਹਿੰਦੂ ਜਿਹੜੇ ਹਨ ਉਹ ਕਹਿੰਦੇ ਹਰੀ ਜਿਹੜਾ ਦੱਖਣ ਵਾਲੇ ਪਾਸੇ ਉਹਦਾ ਨਿਵਾਸ ਹੈ, ਪੱਛਮ ਅਲਹਿ ਮੁਕਾਮਾ, ਤੇ ਮੁਸਲਮਾਨ ਕਹਿੰਦੇ ਪੱਛਮ ਵਿਚ ਅੱਲਾ ਦਾ ਮੁਕਾਮ ਟਿਕਾਣਾ ਹੈ, ਪਰ ਅਸਲ ਵਿਚ ਕਬੀਰ ਸਾਹਿਬ ਕਹਿੰਦੇ ਦਿਲ ਮਹਿ ਖੋਜ ਦਿਲੈ ਦਿਲ ਖੋਜੋ, ਇਹੀ ਠੋਰ ਮੁਕਾਮਾ, ਹੇ ਭਾਈ ਇਸ ਦਿਲ ਦੇ ਵਿਚ ਆਪਣੇ ਆਪੇ ਦੇ ਵਿਚ ਹੀ ਲੱਭੋ ਉਹਨੂੰ, ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਭਰਮ ਕੀ ਕਾਈ, ਆਪਣੇ ਅੰਦਰ ਸ਼ੁੱਧਤਾ ਪੈਦਾ ਕਰੋ, ਜਦੋਂ ਸ਼ੁੱਧ ਹੋ ਗਿਆ ਅੰਦਰ ਤਾਂ ਪਰਮਾਤਮਾ ਅੰਦਰੋਂ ਪ੍ਰਗਟ ਹੋ ਜਾਂਦਾ, ਇਹ ਮਨੁੱਖ ਦਾ ਆਪਾ ਹੀ ਉਹਦਾ ਖਾਸ ਟਿਕਾਣਾ ਹੈ। ਬ੍ਰਹਮਣ ਗਿਆਸ ਕਰਹਿ ਚੌਬੀਸਾ, ਕਾਜੀ ਮਹਿਰਮ ਜਾਨਾ, ਕਹਿੰਦੇ ਜਿਹੜੇ ਬ੍ਰਾਹਮਣ ਹੈ ਉਹ ਚੌਵੀ ਗਿਆਸ, ਚੌਵੀ ਯਾਨੀ ਕਿ ਇਕਾਦਸ਼ੀਆਂ ਮੰਨਦਾ, ਸਾਲ ਦੇ ਵਿਚ ਮਹੀਨੇ ਵਿਚ ਦੋ, ਔਰ ਸਾਲ ਦੇ ਵਿਚ ਬਾਰਾਂ ਦੁਣਾ ਚੌਵੀ ਹੋ ਗਏ, ਉਹ ਕਹਿੰਦਾ ਵੀ ਇਹ ਦਿਨ ਬੜੇ ਪਵਿੱਤਰ ਹਨ, ਚੰਗੇ ਹਨ। ਤੇ ਕਾਜੀ ਜਿਹੜਾ ਉਹ ਮੁਸਲਮਾਨ ਜਿਹੜਾ ਉਹ ਰਮਜ਼ਾਨ ਦਾ ਮਹੀਨਾ ਜਿਹੜਾ ਉਹਨੂੰ ਉਹ ਖਾਸ ਸਮਝਦਾ, ਵਿਸ਼ੇਸ਼ ਸਮਝਦਾ ਹੈ। ਗਿਆਰਹਿ ਮਾਸ ਪਾਸ ਕਹਿ ਰਾਖੇ, ਇਕ ਮਹੇ ਨਿਧਾਨਾ, ਕਹਿੰਦੇ ਉਸ ਕਾਜੀ ਨੇ ਬਾਕੀ ਦੇ ਗਿਆਰਾਂ ਮਹੀਨੇ ਉਹਦਾ ਇਕ ਪਾਸੇ ਕਰ ਦਿੱਤੇ, ਭਾਵ ਉਹਨਾਂ ਜੋ ਮਰਜ਼ੀ ਕਰੀ ਜਾਓ, ਤੇ ਜਿਹੜਾ ਇਕ ਮਹੀਨਾ ਉਹਦੇ ਵਿਚ ਤੁਸੀਂ ਖਾਸ ਕੰਮ ਕਰੋ, ਭਾਵ ਉਹਦੇ ਵਿਚ ਰੋਜੇ ਰੱਖ ਲੈਂਦੇ ਨੇ। ਕਹਾਂ ਉਡੀਸੇ ਮਜਨ ਕੀਆ, ਕਿਆ ਮਸੀਤ ਸਿਰ ਨਾਏ, ਕਹਿਣ ਲੱਗੇ ਕਿੱਧਰ ਤੁਸੀਂ ਉਡੀਸੇ ਭਾਵ ਉਥੇ ਜਗਨਨਾਥਪੁਰੀ ਦੇ ਵਿਚ ਉਥੇ ਇਸ਼ਨਾਨ ਕਰ ਲਿਆ ਤਾਂ ਕੀ ਹੋ ਗਿਆ, ਕੀ ਹੋਇਆ ਜੇ ਮਸੀਤ ਦੇ ਵਿਚ ਸਿਰ ਨਾਏ, ਭਾਵ ਨਮਾਜ਼ ਪੜੀ ਹੈ। ਦਿਲ ਮਹਿ ਕਪਟ ਨਿਵਾਜ ਗੁਜਾਰੈ, ਕਿਆ ਹਜ ਕਾਬੈ ਜਾਏ। ਜੇ ਮਨ ਦੇ ਵਿਚ ਕਪਟ ਧੋਖਾ ਰੱਖਣਾ, ਦੂਜਿਆਂ ਨੂੰ ਧੋਖੇ ਦੇਣੇ ਨੇ, ਚਤਰਾਈਆਂ ਕਰਨੀਆਂ ਨੇ, ਠੱਗੀਆਂ ਕਰਨੀਆਂ ਹਨ, ਕਹਿਣ ਲੱਗੇ ਕਾਹਦੀ ਨਮਾਜ਼ ਤੇ ਕਾਹਦਾ ਕਾਬੇ ਜਾਣਾ ਹੈ ਤੁਹਾਡਾ। ਏਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਕਬੀਰ ਸਾਹਿਬ ਅਕਾਲ ਪੁਰਖ ਨੂੰ ਜਿੱਥੇ ਉਹਦਾ ਨਿਵਾਸ ਹੈ, ਜਿੱਥੇ ਜੀਵਨ ਰੁਮਕਦਾ ਹੈ, ਉਹਦੇ ਵਿਚ ਉਹਦਾ ਨਿਵਾਸ ਦੱਸਿਆ ਹੈ ਕਿ ਸਾਰੇ ਥਾਵਾਂ ਤੇ ਉਹਦਾ ਜਿੱਥੇ ਜਿੱਥੇ ਜੀਵ ਹੈ ਉਥੇ ਉਥੇ ਉਹਦਾ ਨਿਵਾਸ ਹੈ। ਉਹ ਜੀਵ ਪਰਮਾਤਮਾ ਨਹੀਂ ਹੈ। ਇੱਥੇ ਧਿਆਨ ਰੱਖਣਾ ਪਏਗਾ। ਕਈ ਕਹਿੰਦੇ ਵੀ ਆ ਕੁਦਰਤੀ ਰੱਬ ਹੈ, ਕੁਦਰਤ ਰੱਬ ਨੇ, ਕੁਦਰਤ ਦੇ ਵਿਚ ਰੱਬ ਲੁਕਿਆ ਹੋਇਆ, ਪ੍ਰਗਟ ਕਰਨਾ ਪੈਣਾ ਗੁਰੂ ਦੇ ਹੁਕਮ ਤੇ ਤਰ ਕੇ। ਇਹ ਕੱਲੀਆਂ ਗੱਲਾਂ ਕਰਕੇ ਵੀ ਕੁਦਰਤੀ ਰੱਬ ਹੈ ਇਹ ਨਹੀਂ ਕਹਿ ਰਹੇ ਕਬੀਰ ਸਾਹਿਬ ਜੀ। ਉਹ ਕਹਿੰਦੇ ਤੂੰ ਇਨ੍ਹਾਂ ਦੇ ਵਿਚ ਹੈ, ਦਿਸਣਾ ਤਾਂ ਜੇ ਆਪਣੇ ਆਪੇ ਨੇ ਸ਼ੁੱਧ ਹੋਣਾ, ਚਲਾਕੀਆਂ, ਚੁਸਤੀਆਂ, ਬੇਈਮਾਨੀਆਂ, ਠੱਗੀਆਂ ਇਹ ਸਾਰੀਆਂ ਦੂਰ ਕਰਨੀਆਂ ਨੇ ਤਾਂ ਜਾ ਕੇ ਉਹਦੇ ਦਰਸ਼ਨ ਹੋਣੇ ਨੇ। ਕਹਿੰਦੇ ਇੱਥੇ ਔਰਤ ਇੰਨੀਆਂ ਔਰਤਾਂ ਤੇ ਮਰਦ ਆਪ ਜੀ ਨੇ ਸਾਜੇ ਹਨ ਮਹਾਰਾਜ, ਇਹ ਆਪ ਜੀ ਦੇ ਰੂਪ ਹਨ। ਕਬੀਰ ਪੂੰਗਰਾ ਰਾਮ ਅੱਲਹ ਕਾ ਸਭ ਗੁਰ ਪੀਰ ਹਮਾਰੇ। ਕਹਿੰਦੇ ਕਬੀਰ ਤਾਂ ਆਪ ਜੀ ਦਾ ਛੋਟਾ ਜਾ ਪੂੰਗੜਾ ਜਾ ਛੋਟਾ ਜਾ ਬੱਚਾ ਹੈ, ਤੇ ਭਾਵ ਇਹਦਾ ਕੀ ਹੈ? ਕਬੀਰ ਜੀ ਕਹਿੰਦੇ ਵੀ ਸਾਡੇ ਵਿਚ ਤਾਂ ਬੱਚਿਆਂ ਵਾਲੀ ਗੱਲ ਹੈ, ਭੋਲਾ ਪਾਣੀ ਸਿੱਧਾ, ਸਾਨੂੰ ਨੀ ਬਹੁਤਾ ਪਤਾ, ਤਾਂ ਮੈਂ ਤਾਂ ਸਾਦਾ ਜਿਹਾ ਹਾਂ ਤੇ ਜਿੰਨੇ ਸਾਰੇ ਮੁਸਲਮਾਨ ਹਿੰਦੂਆਂ ਦੇ ਵਿਚ ਚੰਗੇ ਇਨਸਾਨ ਹਨ, ਯਾਨੀ ਕਿ ਚੰਗੇ ਸੰਤ ਜਨ ਹਨ, ਭਜਨ ਵਾਲੇ, ਉੱਚੇ ਜੀਵਨ ਵਾਲੇ, ਕਹਿੰਦੇ ਉਹ ਸਾਰੇ ਸਾਡੇ ਗੁਰੂ ਪੀਰ ਸਮਝੋ, ਭਾਵ ਸਾਦਾ ਜੀਵਨ ਹੈ। ਕਹਿਤ ਕਬੀਰ ਸੁਣਹੋ ਨਰ ਨਰਵੈ ਪਰ ਹੋ ਏਕ ਕੀ ਸਰਨਾ। ਕਬੀਰ ਸਾਹਿਬ ਕਹਿੰਦੇ ਨੇ ਹੇ ਨਰ ਤੇ ਨਰਵੈ ਨਾਰੀਓ, ਪੁਰਖ ਤੇ ਇਸਤਰੀਓ, ਇਕ ਗੱਲ ਧਿਆਨ ਦੇ ਨਾਲ ਸੁਣੋ, ਇਕ ਵਾਹਿਗੁਰੂ ਦੀ ਸ਼ਰਨ ਵਿਚ ਪਵੋ। ਕੇਵਲ ਨਾਮ ਜਪ ਹੋ ਰੇ ਪ੍ਰਾਣੀ ਤਬ ਹੀ ਨਿਹਚੈ ਤਰਨਾ। ਹੇ ਪ੍ਰਾਣੀ, ਕੇਵਲ ਨਾਮ ਦਾ ਜਾਪ ਕਰੋ, ਅਕਾਲ ਪੁਰਖ ਦਾ ਭਜਨ ਕਰੋ, ਤਾਂ ਹੀ ਤਸੱਲੀ ਦੇ ਨਾਲ ਤਰਿਆ ਜਾਣਾ ਹੈ ਸੰਸਾਰ ਸਮੁੰਦਰ ਤੋਂ। ਪਰਭਾਤੀ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਆਪਣਾ ਨੂਰ ਪੈਦਾ ਕੀਤਾ, ਭਾਵ ਆਪਣੇ ਆਪੇ ਤੋਂ ਸ਼ਬਦ ਦੀ ਉਤਪਤੀ ਕੀਤੀ ਹੈ, ਉਹਦੇ ਤੋਂ ਬਾਅਦ ਕੁਦਰਤ ਬਣਾਈ ਹੈ, ਤੇ ਬੰਦੇ ਸਾਰੇ ਹਨ ਜਿਹੜੇ ਕੁਦਰਤ ਦੇ ਸਾਜਨਾ ਦੇ ਵਿਚ ਬੰਦੇ ਹਨ, ਜਿਹੜੇ ਇਕੋ ਜਿਹੇ ਹਨ ਸਾਰੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਇਕ ਨੂਰ ਤੋਂ ਸਾਰੇ ਪੈਦਾ ਹੋਏ ਨੇ, ਭਾਵੇਂ ਕੋਈ ਹਿੰਦੂ ਮੁਸਲਮਾਨ ਕੁਝ ਵੀ ਬਣ ਗਿਆ, ਫਿਰ ਦੱਸੋ ਇਨ੍ਹਾਂ ਵਿਚੋਂ ਚੰਗੇ ਤੇ ਮਾੜੇ ਕੌਣ ਹੋਏ? ਜਦੋਂ ਬਣੇ ਇਕੋ ਨੂਰ ਤੋਂ ਨੇ ਸਾਰੇ, ਇਨ੍ਹਾਂ ਦਾ ਬਣਾਉਣ ਵਾਲਾ ਇਕੋ ਹੈ, ਸਮੱਗਰੀ ਇਕੋ ਹੈ, ਜਿਹਦੇ ਨਾਲ ਬਣੇ ਹਨ। ਪੰਜ ਤੱਤ ਹਨ, ਲੋਗਾ ਭਰਮ ਨਾ ਭੁੱਲੋ ਭਾਈ। ਹੇ ਲੋਕੋ, ਭਰਮ ਵਿਚ ਨਾ ਪਵੋ, ਐਵੇਂ ਨਾ ਝਗੜੀ ਜਾਓ ਆਪਸ ਦੇ ਵਿਚ। ਖਾਲਿਕ ਖਲਕ ਖਲਕ ਮਹਿ ਖਾਲਿਕ ਪੂਰ ਰਹਿਓ ਸਰਬ ਠਾਈ। ਜਿਹੜਾ ਖਾਲਿਕ ਵਾਹਿਗੁਰੂ ਹੈ ਉਹ ਖਲਕਤ ਦੇ ਵਿਚ ਹੀ ਸਮਾਇਆ ਹੋਇਆ, ਔਰ ਖਲਕਤ ਜਿਹੜੀ ਹੈ ਉਹ ਖਾਲਕ ਵਾਹਿਗੁਰੂ ਦੇ ਵਿਚ ਜੀ ਰਹੀ ਹੈ। ਸਾਰੇ ਥਾਵਾਂ ਤੇ ਪੂਰ ਰਹਿਓ ਸਰਬ ਠਾਈ, ਸਾਰੇ ਥਾਵਾਂ ਤੇ ਉਹਦਾ ਨਿਵਾਸ ਹੈ, ਰਹਾਓ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ ਹੈ। ਕਹਿੰਦੇ ਇਕੋ ਮਾਟੀ ਹੈ, ਇਕੋ ਮਿੱਟੀ ਹੈ ਸਾਰੀ ਪੰਜ ਤੱਤਾਂ ਦੀ, ਤੇ ਜੋਤ ਤੋਂ ਪੈਦਾ ਕੀਤੀ ਹੈ ਉਸਨੇ। ਕਹਿੰਦੇ ਅਨੇਕ ਤਰ੍ਹਾਂ ਨਾਲ ਇਹਦੀ ਬਣਤਰ ਬਣਾਈ ਹੈ, ਸਾਜਨ ਹਾਰੇ ਸਿਰਜਨ ਹਾਰੇ ਵਾਹਿਗੁਰੂ ਨੇ। ਨਾ ਕੱਛ ਪੋਚ ਮਾਟੀ ਕੇ ਭਾਂਡੇ ਨਾ ਕੱਛ ਪੋਚ ਕੁੰਭਾਰ ਹੈ। ਫਿਰ ਕਹਿੰਦੇ ਨਾ ਕੋਈ ਕਮੀ ਇਨ੍ਹਾਂ ਭਾਂਡਿਆਂ ਦੇ ਵਿਚ ਹੈ ਤੇ ਨਾ ਬਣਾਉਣ ਵਾਲੇ ਦੇ ਵਿਚ ਹੈ, ਕਿਉਂਕਿ ਬਣਾਉਣ ਵਾਲਾ ਇਕ ਹੈ ਤੇ ਜਿਹੜੇ ਬਣੇ ਹੋਏ ਹਨ ਉਹ ਵੀ ਇਕੋ ਚੀਜ਼ ਦੇ ਬਣੇ ਪੰਜ ਤੱਤਾਂ ਦੇ। ਤਾਂ ਨਾ ਕੁਮਾਰ ਵਿਚ ਕੋਈ ਕਮੀ ਹੈ ਤੇ ਨਾ ਭਾਂਡਿਆਂ ਵਿਚ ਕਮੀ ਹੈ, ਭਾਵ ਪਰਮਾਤਮਾ ਤੇ ਖਲਕਤ ਜਿਹੜੀ ਹੈ ਇਕ ਹੀ ਹੈ। ਸਭ ਮਹਿ ਸੱਚਾ ਏਕੋ ਸੋਈ ਜਿਸ ਕਾ ਕੀਆ ਸਭ ਕੁਛ ਹੋਈ। ਸਾਰਿਆਂ ਦੇ ਵਿਚ ਇਕੋ ਹੀ ਸੱਚਾ ਅਕਾਲ ਪੁਰਖ ਵਸ ਰਿਹਾ ਹੈ, ਉਹਦਾ ਹੀ ਕੀਤਾ ਹੋਇਆ ਸਭ ਕੁਝ ਹੋ ਰਿਹਾ ਹੈ। ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਬਸ ਇੱਕੋ ਗੱਲ ਹੈ, ਜਿਹੜਾ ਉਸ ਅਕਾਲ ਪੁਰਖ ਦੇ ਚੱਲ ਰਹੇ ਹੁਕਮ ਨੂੰ ਪਛਾਣ ਲੈਂਦਾ ਹੈ ਉਹ ਹੁੰਦਾ ਕਮਾਈ ਕਰਕੇ। ਇਹ ਲੱਗਦਾ ਇੰਜ ਵੀ ਆਹ ਗੱਲਾਂ ਆਪਾਂ ਕਰਕੇ ਸਾਧੂ ਸੰਤ ਬਣ ਜਾਂਗੇ, ਨਹੀਂ, ਇਹ ਕਮਾਈ ਕਰਕੇ ਪਹੁੰਚਿਆ ਜਾਣਾ ਇੱਥੇ। ਜਿਹੜਾ ਇੱਕ ਨੂੰ ਜਾਣਦਾ ਅਸਲ ਵਿੱਚ ਬੰਦਾ ਉਹੀ ਹੈ। ਅਲਹ ਅਲਖ ਨ ਜਾਹੀ ਲਖਿਆ ਗੁਰ ਗੁੜ ਦੀ ਨਾ ਮੀਠਾ। ਉਹ ਜਿਹੜਾ ਅੱਲਾ ਹੈ, ਅਲਖ ਵਾਹਿਗੁਰੂ, ਉਹਨੂੰ ਅੱਜ ਤੱਕ ਕਿਸੇ ਨੇ ਲਖਿਆ ਨਹੀਂ, ਪਰ ਗੁਰੂ ਨੇ ਆਪਣੇ ਸੇਵਕ ਨੂੰ ਇਸ ਤਰ੍ਹਾਂ ਅੰਦਰ ਰਸ ਦੇ ਦਿੱਤਾ ਜਿਵੇਂ ਗੁੜ ਖਾਈ ਦਾ ਭਾਵ ਚੱਖ ਰਹੇ ਹਨ ਗੁਰਮੁਖ ਉਹਦੇ ਰਸ ਨੂੰ। ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ। ਕਬੀਰ ਸਾਹਿਬ ਕਹਿੰਦੇ ਜਦੋਂ ਸਤਿਗੁਰੂ ਨੇ ਮੈਨੂੰ ਅੱਖ ਬਖਸ਼ਿਸ਼ ਕਰ ਦਿੱਤੀ ਨਾ ਤਾਂ ਮੇਰੀ ਸ਼ੰਕਾ ਖਤਮ ਹੋ ਗਈ। ਅਕਾਲ ਪੁਰਖ ਦੇ ਸਾਰੇ ਪਾਸੇ ਦਰਸ਼ਨ ਹੋਏ, ਸਾਰੇ ਥਾਵਾਂ ਤੇ ਨਿਰੰਜਨ ਮਾਇਆ ਤੋਂ ਉੱਚੇ ਵਾਹਿਗੁਰੂ ਦੇ ਦਰਸ਼ਨ ਹੋਏ ਹਨ ਪ੍ਰਭਾਤੀ। ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ। ਇੱਥੇ ਵੇਦ ਹਿੰਦੂਆਂ ਦੇ ਤੇ ਕਤੇਬ ਮੁਸਲਮਾਨਾਂ ਦੇ ਆਪਸ ਵਿਚ ਇਕ ਦੂਜੇ ਨੂੰ ਮਾੜਾ ਕਹਿੰਦੇ ਨੇ, ਇਕ ਦੂਜੇ ਨਾਲ ਕਹਿੰਦੇ ਹਨ। ਕਬੀਰ ਜੀ ਕਹਿੰਦੇ ਇਨ੍ਹਾਂ ਵੇਦਾਂ ਕਿਤੇਬਾਂ ਨੂੰ ਝੂਠੇ ਕਿਉਂ ਕਹਿੰਦੇ ਹੋ? ਤੁਸੀਂ ਇਨ੍ਹਾਂ ਦਾ ਇਸ਼ਾਰਾ ਨਹੀਂ ਸਮਝਦੇ, ਇਹਦੀ ਵਿਆਖਿਆ ਤੁਸੀਂ ਆਪਣੇ ਅਨੁਸਾਰ ਕਰ ਲੈਂਦੇ, ਆਪਣੇ ਮਨ ਦੇ ਅਨੁਸਾਰ। ਔਰ ਇਹ ਬਹੁਤ ਵੱਡੀ ਸਮੱਸਿਆ ਹੈ। ਜਦੋਂ ਵੀ ਗਿਆਨ ਦੁਨੀਆਂ ਵਿਚ ਆਇਆ ਕੋਈ ਵੀ ਹੈ ਤਾਂ ਲੋਕਾਂ ਨੇ ਉਹਦੀ ਵਿਆਖਿਆ ਆਪਣੇ ਮਨ ਦੇ ਅਨੁਸਾਰ ਕੀਤੀ ਹੈ। ਸਾਡੇ ਵਿਚ ਵੀ ਜੰਮ ਪਏ ਹੁਣ ਗਿਆਨਵਾਨ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਇਸ ਤਰ੍ਹਾਂ ਕਰਨੀ ਹੈ ਵਿਆਖਿਆ। ਪਹਿਲਾਂ ਸਮਾਜ ਕੋਲੋਂ ਬਾਜ਼ਾਰ ਵਿਚੋਂ ਜਾ ਕੇ ਪੁੱਛ ਆਵੋ ਵੀ ਕੀ ਤੁਹਾਡਾ ਜੀਵਨ ਕਿਵੇਂ ਦਾ ਹੈ, ਵੀ ਤੁਸੀਂ ਜਿਵੇਂ ਦਾ ਗਿਰਿਆ ਜਾਂ ਡਿੱਗਿਆ ਹੋਇਆ ਜੀਵਨ ਜੀ ਰਹੇ ਹੋ ਉਹਦੀ ਸਟੇਟਮੈਂਟ ਉਥੋਂ ਲੈ ਲਓ ਤੇ ਗੁਰਬਾਣੀ ਨਾਲ ਜੋੜ ਕੇ ਕਥਾ ਕਰ ਦਿਓ। ਏਦੂ ਵੱਡੀ ਬੇਵਕੂਫੀ ਅੱਜ ਤੱਕ ਮੇਰੇ ਖਿਆਲ ਵਿਚ ਦੁਨੀਆਂ ਵਿਚ ਨਹੀਂ ਹੋਈ ਵੀ ਇਸ ਤਰ੍ਹਾਂ ਗੁਰਬਾਣੀ ਦੇ ਅਰਥ ਹੋਣਗੇ। ਇਹ ਕੰਮ ਉਦੋਂ ਕਰਦੇ ਸੀ ਇਹ ਆਪਣੀ ਮਰਜ਼ੀ ਦੇ ਅਨੁਸਾਰ ਅਰਥ ਕਰਦੇ ਸੀ, ਸ਼ਬਦ ਦੀ ਵਿਸ਼ੇਸ਼ਤਾ ਨਹੀਂ ਸੀ ਰਹਿਣ ਦਿੰਦੇ। ਇਸ ਕਰਕੇ ਕਹਿੰਦੇ ਹਨ ਕਿ ਇਨ੍ਹਾਂ ਵੇਦਾਂ ਕਿਤੇਬਾਂ ਨੂੰ ਝੂਠੇ ਤੁਸੀਂ ਨਾ ਕਹੋ, ਝੂਠਾ ਅਸਲ ਵਿਚ ਤੁਹਾਡੀ ਆਪਣੀ ਮਨ ਮਰਜ਼ੀ ਹੈ। ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉ ਮੁਰਗੀ ਮਾਰੈ। ਕਬੀਰ ਸਾਹਿਬ ਉਹ ਕਾਜੀ ਨੂੰ ਕਹਿੰਦੇ ਹਨ ਵੀ ਜੇ ਤੂੰ ਸਾਰਿਆਂ ਦੇ ਵਿਚ ਖੁਦਾ ਨੂੰ ਕਹਿ ਰਿਹਾ ਤੇ ਫਿਰ ਦੱਸ ਬਈ ਤੂੰ ਮੁਰਗੀ ਕਿਉਂ ਮਾਰਨਾ, ਮੁਰਗੀ ਨੂੰ ਕਿਉਂ ਹਲਾਲ ਕਰਨਾ। ਇਹ ਇਕ ਪੱਖ ਦੇ ਵਿਚ ਕਬੀਰ ਜੀ ਕਹਿ ਰਹੇ ਵੀ ਜਿਹੜੇ ਲੋਕ ਜੀਵਾਂ ਨੂੰ ਮਾਰ ਕੇ ਖਾਣਾ ਉਹਨੂੰ ਧਰਮ ਮੰਨਦੇ ਸੀ ਵੀ ਝਟਕੇ ਕਰੋ ਤੇ ਹਲਾਲ ਕਰੋ ਤੇ ਖਾਓ, ਬਸ ਤੁਸੀਂ ਮੁਸਲਮਾਨ ਬਣ ਗਏ, ਸਿੱਖ ਬਣ ਗਏ, ਹਿੰਦੂ ਬਣ ਗਏ। ਹਿੰਦੂ ਕਹਿੰਦੇ ਸੀ ਨਾ ਖਾਈਏ ਤਾਂ ਹਿੰਦੂ ਬਣੀਦਾ, ਮੁਸਲਮਾਨ ਕਹਿੰਦੇ ਹਲਾਲ ਕਰੀਦਾ ਤਾਂ ਬਣੀਦਾ, ਸਾਡੇ ਵਾਲੇ ਕਹਿੰਦੇ ਝਟਕਾ ਕਰੋ ਤੇ ਤਾਂ ਸਿੱਖ ਬਣੀਦਾ। ਇਨ੍ਹਾਂ ਚੀਜ਼ਾਂ ਦੇ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਸੀ ਜਿਹਨੂੰ ਲੋਕਾਂ ਨੇ ਬਣਾ ਲਿਆ। ਕਬੀਰ ਸਾਹਿਬ ਤਾਂ ਇਨ੍ਹਾਂ ਚੀਜ਼ਾਂ ਦੇ ਵਿਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਪਿੱਛੇ ਸ਼ਬਦ ਆਇਆ ਸੀ, ਮਾਸ ਮਾਸ ਕਰ ਮੂਰਖ ਝਗੜੇ ਤਤ ਕੀ ਸਾਰ ਨਾ ਜਾਣੀ, ਉਹਦੇ ਨਾਲ ਸੰਬੰਧਿਤ ਗੱਲਾਂ ਹਨ। ਕਹਿੰਦੇ ਮੁੱਲਾਂ ਕਹੋ ਨਿਆਉ ਖੁਦਾਈ। ਹੇ ਮੁੱਲਾਂ, ਤੂੰ ਲੋਕਾਂ ਨੂੰ ਤੇ ਨਿਆਂ ਦੀਆਂ ਗੱਲਾਂ ਸੁਣਾਉਣਾ ਕਿ ਪਰਮਾਤਮਾ ਨਿਆਂ ਕਰਦਾ। ਤੇਰੇ ਮਨ ਕਾ ਭਰਮ ਨਾ ਜਾਈ, ਪਰ ਤੇਰੇ ਆਪਣੇ ਮਨ ਦਾ ਗਿਆਨ ਨਹੀਂ ਗਿਆ, ਕਿਉਂਕਿ ਤੂੰ ਨਿਆਂ ਨਹੀਂ ਕਰਦਾ, ਤੂੰ ਜੀਵਾਂ ਨੂੰ ਮਾਰ ਮਾਰ ਕੇ ਖਾਈ ਜਾਂਦਾ। ਰਹਾਓ ਫਕਰ ਜੀਉ ਆਨਿਆ ਦੇਹ ਬਿਨਾਸੀ, ਮਾਟੀ ਕੋ ਬਿਸਮਿਲ ਕੀਆ। ਕਹਿੰਦੇ ਤੂੰ ਜੀਵ ਫੜ ਕੇ ਲਿਆਂਦਾ ਕੋਈ ਮੁਰਗੀ ਆਦਿਕ, ਤੇ ਉਹਦੀ ਤੂੰ ਦੇਹ ਤਾਂ ਜਿਹੜੀ ਮਾਰ ਦਿੱਤੀ, ਉਹ ਮਿੱਟੀ ਤਾਂ ਰਹਿ ਗਈ, ਬਾਕੀ ਜਿਹੜਾ ਜੀਵਨ ਸੀ ਉਹਦੇ ਵਿਚੋਂ ਨਿਕਲ ਗਿਆ, ਉਹਨੂੰ ਤੇ ਕੱਟ ਹੀ ਨਹੀਂ ਸਕਦਾ ਕੋਈ, ਜੀਵਨ ਨੂੰ ਕੱਟਿਆ ਨਹੀਂ ਜਾ ਸਕਦਾ, ਦੇਹ ਹੀ ਕੱਟੀ ਜਾ ਸਕਦੀ, ਜੀਵਨ ਵਿਚੋਂ ਪਾਸੇ ਹੋ ਗਿਆ। ਤੇ ਪਰਤ ਕੇ ਮਾਸ ਜਿਹੜਾ ਬਣਿਆ ਉਹ ਤੇ ਮਿੱਟੀ ਬਚੀ ਨਾ, ਉਹਨੂੰ ਤੂੰ ਬਿਸਮਿਲ ਕਹਿ ਕੇ ਕਹਿਣਾ ਵੀ ਪਰਮਾਤਮਾ ਦੇ ਮੈਂ ਪੇਸ਼ ਕਰ ਰਿਹਾ, ਵੀ ਉਸ ਪਰਮਾਤਮਾ ਨੂੰ ਤੂੰ ਮਿੱਟੀ ਖਵਾ ਰਿਹਾ, ਕਿਉਂਕਿ ਜੀਵਨ ਜਿਹੜਾ ਉਹ ਤਾਂ ਵਿਚੋਂ ਉਦੋਂ ਹੀ ਨਿਕਲ ਗਿਆ ਸੀ ਜਦੋਂ ਤੂੰ ਜੀਵ ਨੂੰ ਮਾਰਿਆ ਹੈ। ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾਲ ਕਿਆ ਕੀਆ। ਤੇ ਕਬੀਰ ਜੀ ਕਹਿੰਦੇ ਵੀ ਜਿਹੜੀ ਅੰਦਰ ਜੋਤ ਹੁੰਦੀ ਆ ਜੀਵ ਦੇ, ਉਹ ਤਾਂ ਅਨਾਹਤ ਲਾਗੀ, ਜਦੋਂ ਤੂੰ ਜੀਵ ਮਾਰਿਆ ਤੇ ਉਹਦੀ ਤਾਂ ਹੱਤਿਆ ਹੋਈ ਨਹੀਂ, ਉਹ ਜੀਵ ਤਾਂ ਵਿਚੋਂ ਸਾਬਤ ਨਿਕਲ ਗਿਆ ਤੇ ਬਾਕੀ ਰਹਿ ਗਈ ਮਿੱਟੀ। ਤੇ ਦੱਸ ਫਿਰ ਜੀਵ ਨੂੰ ਹਲਾਲ ਕਿਵੇਂ ਤੂੰ ਕੀਤਾ? ਉਹ ਤਾਂ ਮਿੱਟੀ ਨੂੰ ਹਲਾਲ ਕੀਤਾ, ਉਹਦੇ ਉੱਤੇ ਤੂੰ ਉਹਨੂੰ ਕੱਟੀ ਜਾਂ ਮਾਰੀ ਜਾਂ, ਉਹਨੂੰ ਤੂੰ ਬਣਾ ਕੇ ਖਾ ਲੈ ਆਪਣੀ ਮਨ ਮਰਜ਼ੀ ਦੇ ਅਨੁਸਾਰ। ਹਲਾਲ ਕਿਵੇਂ ਕਰੇਗਾ, ਜੀਵ ਤਾਂ ਹਲਾਲ ਹੁੰਦਾ ਹੀ ਨਹੀਂ। ਕਿਆ ਊਜੂ ਪਾਕ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ, ਕੀ ਤੂੰ ਊਜੂ ਕੀਤਾ। ਊਜੂ ਯਾਨੀ ਕਿ ਪੰਜ ਹੱਥ ਪੈਰ ਤੇ ਮੂੰਹ ਧੋਣਾ, ਇਹਨੂੰ ਊਜੂ ਕਹਿੰਦੇ ਨੇ। ਕੀ ਤੂੰ ਊਜੂ ਕੀਤਾ, ਪਵਿੱਤਰ ਕਰ ਲਿਆ ਮੂੰਹ ਆਦਿਕ, ਮੂੰਹ ਧੋ ਲਿਆ। ਕੀ ਤੂੰ ਕੀਤਾ, ਜੇ ਮਸੀਤ ਦੇ ਵਿਚ ਸਿਰ ਲਾਇਆ, ਭਾਵ ਨਮਾਜ਼ ਪੜ੍ਹੀ, ਜਦੋਂ ਸਿਜਦਾ ਕੀਤਾ, ਜੋ ਦਿਲ ਮਹਿ ਕਪਟ ਨਿਵਾਜ ਗੁਜ਼ਾਰ ਹੋ, ਕਿਆ ਹਜ ਕਾਬੈ ਜਾਇਆ। ਮਨ ਦੇ ਵਿਚ ਚਤਰਾਈਆਂ, ਧੋਖਾ ਠੱਗੀਆਂ, ਜੀਵਾਂ ਨੂੰ ਧੋਖੇ ਦੇਣੇ ਤੇ ਦੂਜਿਆਂ ਦਾ ਨੁਕਸਾਨ ਕਰਨਾ, ਤੇ ਨਮਾਜ਼ ਕਾਹਦੀ ਤੂੰ ਗੁਜ਼ਾਰ ਰਿਹਾ, ਕਿੱਧਰ ਤੂੰ ਹੱਜ ਕਰ ਰਿਹਾ ਕਾਬੇ ਦਾ। ਤੂੰ ਨਾ ਪਾਕ, ਪਾਕ ਨਹੀਂ ਸੂਝਿਆ, ਤਿਸ ਕਾ ਮਰਮ ਨਾ ਜਾਣਿਆ। ਹੇ ਨਾ ਪਾਕ ਮੈਲੇ ਮਨ ਵਾਲੇ ਜੀਵ, ਤੂੰ ਪਾਕ ਪਵਿੱਤਰ ਪਰਮਾਤਮਾ ਨੂੰ, ਤੈਨੂੰ ਉਹ ਸੁਝਿਆ ਨੀ ਵੀ ਉਹ ਬਿਲਕੁਲ ਤੇਰੇ ਨੇੜੇ ਹੈ, ਤੂੰ ਉਹਦਾ ਭੇਤ ਨਹੀਂ ਜਾਣਿਆ। ਕਹਿ ਕਬੀਰ ਭਿਸਤ ਤੇ ਚੂਕਾ, ਦੋਜ ਕਿਸਿਓ ਮਨ ਮਾਨਿਆ। ਕਬੀਰ ਸਾਹਿਬ ਜੀ ਕਹਿੰਦੇ, ਹੇ ਕਾਜੀ ਤਿਉਂ ਜੰਨਤ ਤੋਂ, ਭਿਸਤ ਤੋਂ ਭਾਵ ਸਵਰਗ ਤੋਂ ਚੁੱਕ ਗਿਆ, ਭਾਵ ਉਹ ਤੂੰ ਛੱਡ ਦਿੱਤੀ ਅਕਾਲ ਪੁਰਖ ਜਿਹੜਾ ਕੋਲ ਹੀ ਸੀ, ਤੇ ਤੂੰ ਦੋਜਗ ਵਿਚ ਪੈ ਗਿਆ ਵੀ ਪਰਮਾਤਮਾ ਕਿਤੇ ਦੂਰ ਹੋਵੇਗਾ, ਨਰਕ ਵਰਗਾ, ਇਹ ਤੇਰਾ ਵਿਚਾਰ ਹੈ। ਪ੍ਰਭਾਤੀ ਸੁਨ ਸੰਧਿਆ ਤੇਰੀ, ਦੇਵ ਦੇਵਾਕਰ ਅਦਭੁਤ ਆਦ ਸਮਾਈ। ਇਹ ਆਰਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੀ। ਸੁਨ ਸੰਧਿਆ, ਸੁਨ ਮੈਨੇ ਉਹ ਥਾਂ ਜਿੱਥੇ ਆਤਮਾ ਦਾ ਤੇ ਸਰੀਰ ਦਾ ਮਿਲਾਪ ਹੁੰਦਾ ਹੈ, ਸੰਧਿਆ ਸੰਧ ਹੋਣੀ, ਮਿਲਾਪ ਹੋਣਾ, ਕਹਿੰਦੇ ਉੱਥੇ ਆਰਤੀ ਕੀਤੀ ਹੈ ਕਬੀਰ ਸਾਹਿਬ। ਕਹਿੰਦੇ ਅਸੀਂ ਸੁਨ ਦਾ ਮਤਲਬ ਅਫੁਰ ਅਵਸਥਾ, ਜਿੱਥੇ ਕੋਈ ਖਿਆਲ ਨਹੀਂ, ਇੰਜ ਕਹਿ ਲੋ ਆਤਮਾ ਤੇ ਸਰੀਰ ਦਾ ਜਿੱਥੇ ਜੋੜ ਪੈਂਦਾ ਹੈ, ਉਹ ਕਹਿੰਦੇ ਉੱਥੇ ਅਸੀਂ ਸੰਧਿਆ ਕੀਤੀ ਹੈ, ਉੱਥੇ ਅਸੀਂ ਆਰਤੀ ਕੀਤੀ। ਸੁਨ ਸੰਧਿਆ ਤੇਰੀ, ਦੇਵ ਦੇਵਾਕਰ, ਹੇ ਦੇਵਾਕਰ, ਹੇ ਪ੍ਰਕਾਸ਼ ਰੂਪ ਪਰਮਾਤਮਾ, ਉੱਥੇ ਤੇਰੀ ਆਰਤੀ ਅਸੀਂ ਕੀਤੀ ਹੈ। ਅਦਭੁਤ, ਹੇ ਪਰਮਾਤਮਾ, ਹੇ ਪਤੀ ਬਾਦਸ਼ਾਹ ਰਾਜੇ, ਆਦ ਸਮਾਈ, ਤੂੰ ਆਦ ਅਵਸਥਾ ਦੇ ਵਿਚ ਸਮਾਇਆ ਹੋਇਆ, ਜਿੱਥੋਂ ਜੀਵਨ ਸ਼ੁਰੂ ਹੁੰਦਾ, ਭਾਵ ਆਤਮਾ ਤੋਂ ਜੀਵਨ ਸਰੀਰ ਵੱਲ ਨੂੰ ਆਉਂਦਾ ਹੈ, ਉੱਥੇ ਤੇਰੀ ਆਰਤੀ ਹੋ ਰਹੀ ਹੈ, ਉੱਥੇ ਤੇਰੇ ਦੀਵੇ ਜਗ ਰਹੇ ਹਨ, ਪ੍ਰਕਾਸ਼ ਹੋ ਰਿਹਾ ਹੈ, ਉੱਥੇ ਅਸੀਂ ਆਰਤੀ ਕੀਤੀ ਹੈ। ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ। ਬੜੇ ਸਿੱਧ ਤੇ ਸਮਾਧੀਆਂ ਲਾਉਣ ਵਾਲਿਆਂ ਨੇ ਜ਼ੋਰ ਲਾਇਆ ਵੀ ਤੂੰ ਕਿੱਥੇ ਰਹਿਣਾ, ਕਿਹੜੇ ਥਾਂ ਤੇ। ਕਹਿੰਦੇ ਕਿਸੇ ਨੇ ਅੰਤ ਨਹੀਂ ਪਾਇਆ, ਅਖੀਰ ਨੂੰ ਸ਼ਰਨ ਵਿਚ ਪੈ ਗਿਆ ਜਦੋਂ ਪਤਾ ਨਾ ਲੱਗਾ। ਲੇਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਹੇ ਭਾਈ, ਸਤਿਗੁਰ ਦੀ ਪੂਜਾ ਕਰੋ, ਜੋ ਤੁਹਾਡੇ ਅੰਦਰ ਸ਼ਬਦ ਰੂਪ ਦੇ ਵਿਚ ਸਤਿਗੁਰ ਹੈ, ਉਹਦੀ ਆਰਤੀ ਉਤਾਰੋ, ਜੋ ਨਿਰੰਜਨ ਮਾਇਆ ਤੋਂ ਰਹਿਤ ਪਰਮਾਤਮਾ ਦੀ ਅੰਸ਼ ਹੈ, ਉਹਦੀ ਆਰਤੀ ਕਰੋ। ਠਾਡਾ ਬ੍ਰਹਮਾ ਨਿਗਮ ਵਿਚਾਰੈ, ਅਲਖ ਨਾ ਲਖਿਆ ਜਾਈ। ਬ੍ਰਹਮਾ ਖੜਾ ਹੋ ਕੇ ਜਿਹੜਾ ਵੇਦਾਂ ਦੀ ਵਿਚਾਰ ਕਰ ਰਿਹਾ ਤੇਰੇ ਦੁਆਰੇ ਤੇ ਖਲੋ ਕੇ, ਪਰ ਉਹਦੇ ਤੂੰ ਵੀ ਹੇ ਵਾਹਿਗੁਰੂ ਅਲਖ ਤੂੰ ਲਖਿਆ ਨਹੀਂ ਜਾ ਸਕਦਾ। ਤੇ ਠਾਡਾ ਸ਼ਬਦ ਹੈ, ਤੇ ਰਾਗੀ ਸਿੰਘਾਂ ਨੂੰ ਨੋਟ ਕਰਨਾ ਚਾਹੀਦਾ, ਆਰਤੀ ਦੇ ਵਿਚ ਸ਼ਬਦ ਪੜਿਆ ਜਾਂਦਾ, ਬਹੁਤੇ ਰਾਗੀ ਸਿੰਘ ਠਾਡਾ ਪੜਦੇ ਬਿੰਦੀ ਲਾਉਂਦੇ ਨੇ, ਪਰ ਅਰਥ ਤੋਂ ਅਨਰਥ ਹੋ ਜਾਂਦਾ ਹੈ, ਕਿਉਂਕਿ ਠਾਡਾ ਦਾ ਅਰਥ ਹੈ ਠੰਡਾ ਤੇ ਠਾਡਾ ਦਾ ਅਰਥ ਹੈ ਖੜਾ ਹੋਇਆ। ਬ੍ਰਹਮਾ ਖੜਾ ਹੋ ਕੇ ਵੇਦ ਵਿਚਾਰ ਕੇ ਉਹਨੇ ਯਤਨ ਕੀਤਾ ਤੇਰਾ, ਤੈਨੂੰ ਵੇਖਣ ਦਾ, ਤੇਰਾ ਅੰਤ ਪਾਉਣ ਦਾ, ਪਰ ਉਹਨੂੰ ਵੀ ਤੂੰ ਲਖਿਆ ਨਹੀਂ ਗਿਆ, ਤੂੰ ਅੰਤ ਨਹੀਂ ਪਾ ਸਕਿਆ, ਉਹ ਵੀ ਰਹਾਉ। ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਿਆਰਾ। ਕਹਿੰਦੇ ਐਸੀ ਆਰਤੀ ਅਸੀਂ ਕੀਤੀ ਹੈ ਕਿ ਇਹ ਜਿਹੜਾ ਤੇਲ ਹੈ ਦੀਵੇ ਦੇ ਵਿਚ, ਉਹ ਤਤ ਬਣਾਇਆ ਤੇ ਨਾਮ ਦੀ ਬੱਤੀ ਬਣਾਈ ਹੈ, ਔਰ ਦੀਪਕ ਦੇਹ ਨੂੰ, ਸਰੀਰ ਨੂੰ ਬਣਾਇਆ ਹੈ। ਤਤ ਅਰਥ ਭਾਵ ਕੀ ਹੈ, ਸਰੀਰ ਦਾ ਜੋ ਤਤ ਹੈ, ਭਾਵ ਤਾਕਤ ਹੈ, ਜਿਹੜੀ ਐਨਰਜੀ ਹੈ, ਉਹਦਾ ਤੇਲ ਬਣਾਇਆ, ਜਿਹੜੀ ਜੀਵਨ ਦੀ ਸ਼ਕਤੀ ਕਾਮ ਕ੍ਰੋਧ ਦੇ ਵਿਚ ਇਧਰ ਵਿਅਸਟ ਹੁੰਦੀ ਸੀ, ਉਹਦਾ ਅਸੀਂ ਤੇਲ ਬਣਾ ਲਿਆ, ਔਰ ਨਾਮ ਨੂੰ ਬੱਤੀ ਬਣਾਇਆ ਤੇ ਦੀਪਕ ਦੇਹ ਨੂੰ, ਸਰੀਰ ਨੂੰ ਬਣਾ ਲਿਆ। ਇਸ ਤਰ੍ਹਾਂ ਦੀਵਾ ਜਗਾ ਕੇ ਉਜਿਆਲਾ ਪ੍ਰਕਾਸ਼ ਕਰ ਲਿਆ ਜੀਵਨ ਦੇ ਅੰਦਰ। ਜੋਤ ਲਾਏ ਜਗਦੀਸ਼ ਜਗਾਇਆ, ਬੂਜੈ ਬੂਜਣ ਹਾਰਾ। ਇਸ ਤਰ੍ਹਾਂ ਅਸੀਂ ਜੋਤ ਲਾ ਕੇ ਜਗਦੀਸ਼ ਨੂੰ ਜਗਾਇਆ ਆਪਣੇ ਅੰਦਰੋਂ, ਉਹਦਾ ਹੀ ਦੀਵਾ ਪ੍ਰਕਾਸ਼ ਕੀਤਾ, ਜਗਦੀਸ਼ ਜਾਗ ਪਿਆ, ਉਹਦਾ ਪ੍ਰਕਾਸ਼ ਹੋ ਗਿਆ ਅੰਦਰ। ਇਸ ਗੱਲ ਨੂੰ ਕੋਈ ਜਿਹੜਾ ਉਸ ਅਵਸਥਾ ਵਿਚ ਗਿਆ ਬੁੱਝਣ ਵਾਲਾ ਉਹ ਹੀ ਬੁੱਝ ਸਕਦਾ, ਆਮ ਬੰਦੇ ਦੀ ਸਮਝ ਵਿਚ ਨਹੀਂ ਆਉਂਦੀ। ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ। ਇਸ ਤਰ੍ਹਾਂ ਅੰਦਰ ਪੰਜ ਸ਼ਬਦ ਵੱਜ ਰਹੇ ਨੇ, ਅਨਹਦ ਜਿਹੜਾ ਹੈ ਔਰ ਨਾਲ ਸਾਰੰਗ ਪਾਣੀ, ਪਾਨੀ ਜਿਹਦੇ ਹੱਥ ਦੇ ਵਿਚ ਧਨੁਸ਼ ਹੈ ਭਾਵ ਸ਼ਕਤੀ ਧਾਰੀ ਜਿਹੜਾ ਅਕਾਲ ਪੁਰਖ ਹੈ ਉਹ ਵੀ ਨਾਲ ਹੀ ਹੈ, ਉਥੇ ਬਿਲਕੁਲ ਨੇੜੇ ਹੈ ਜਿੱਥੇ ਅਨਹਦ ਸ਼ਬਦ ਵੱਜ ਰਹੇ ਹਨ। ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ। ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਦਾਸ ਕਬੀਰ ਨੇ ਤੇਰੀ ਆਰਤੀ ਕੀਤੀ ਹੈ ਹੇ ਨਿਰਬਾਨ ਸ਼ੁੱਧ ਵਾਹਿਗੁਰੂ ਨਿਰਾਕਾਰ, ਆਪ ਜੀ ਦੀ ਆਰਤੀ ਕੀਤੀ ਹੈ ਕਬੀਰ ਸਾਹਿਬ ਜੀ ਨੇ। ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ। ਪ੍ਰਭਾਤੀ ਰਾਗ ਦੇ ਵਿਚ ਅੱਗੇ ਭਗਤ ਨਾਮਦੇਵ ਜੀ ਦੀ ਬਾਣੀ ਹੈ, ਇਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਦੇ ਵਿਚ ਮਹਾਰਾਜ ਕਹਿੰਦੇ ਅਕਾਲ ਪੁਰਖ ਇਕ ਤੋਂ ਨੇਕ ਸਰਵ ਵਿਆਪਕ ਹੈ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਜਲ ਆਗੈ ਕਹੀਐ। ਭਗਤ ਜੀ ਮਨ ਦੀ ਅਵਸਥਾ ਕਹਿੰਦੇ ਹਨ, ਕਹਿੰਦੇ ਮਨ ਦੀ ਜਿਹੜੀ ਅਵਸਥਾ ਹੈ ਜਾਂ ਦਰਦ ਹੈ ਉਹਨੂੰ ਮਨ ਆਪ ਹੀ ਜਾਣਦਾ ਹੈ, ਜਿਹੜੀ ਅੰਦਰ ਦੀ ਕੋਈ ਵੀ ਦਰਦ ਹੈ, ਜਾਂ ਉਹਦੇ ਅੱਗੇ ਕਹਿਣੀ ਚਾਹੀਦੀ ਜੋ ਬੁੱਝਦਾ ਬੰਦੇ ਦੇ ਅੰਦਰ ਕਿਹੜੀ ਦਰਦ ਉਹ ਹੈ ਗੁਰੂ। ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਾਹੀਏ। ਔਰ ਜਦੋਂ ਅੰਤਰ ਜਾਮੀ ਵਾਹਿਗੁਰੂ ਜਿਹੜਾ ਗੁਰੂ ਰੂਪ ਮੇਰੇ ਅੰਦਰ ਦੀ ਸਾਰੀ ਦਰਦ ਨੂੰ ਬਿਰਥਾਂ ਨੂੰ ਜਾਣਦਾ, ਮੈਂ ਉਹਨੂੰ ਰਵਾਈ ਉਹਨੂੰ ਮੈਂ ਜਪਦਾ ਹਾਂ, ਤਾਂ ਮੈਨੂੰ ਫਿਰ ਕੋਈ ਡਰ ਕਰਨ ਦੀ ਕੀ ਲੋੜ ਰਹਿ ਗਈ ਜਦੋਂ ਮੇਰਾ ਵਾਹਿਗੁਰੂ ਮੇਰੇ ਅੰਦਰ ਦੀ ਸਾਰੀ ਗੱਲ ਨੂੰ ਜਾਣਦਾ ਹੈ। ਬੇਦੀ ਅਲੇ ਗੋਪਾਲ ਗੁਸਾਈ, ਮੇਰਾ ਮਨ ਗੋਪਾਲ ਗੁਸਾਈ ਦੇ ਚਰਨਾਂ ਕਮਲਾਂ ਵਿਚ ਬਿੰਨਿਆ ਹੋਇਆ ਜੁੜਿਆ ਹੋਇਆ। ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ, ਔਰ ਮੇਰਾ ਜਿਹੜਾ ਪ੍ਰਭੂ ਹੈ ਉਹ ਸਾਰੇ ਥਾਵਾਂ ਤੇ ਰਵਿਆ ਹੋਇਆ ਸਮਾਇਆ ਹੋਇਆ ਹੈ, ਸਭ ਥਾਵਾਂ ਤੇ ਉਹਦੇ ਦਰਸ਼ਨ ਹੋ ਰਹੇ ਹਨ। ਰਹਾਓ ਮਨ ਹੈ ਹਾਟ ਮਨ ਹੈ ਪਾਟ ਮਨ ਹੈ ਪਾਸਾਰੀ, ਮਨ ਦੇ ਵਿਚ ਹੀ ਉਹਦਾ ਹੱਟ ਹੈ, ਉਥੇ ਉਹਦਾ ਟਿਕਾਣਾ ਹੈ, ਮਨ ਦੇ ਵਿਚ ਹੀ ਉਹਦਾ ਪਾਠ ਸ਼ਹਿਰ ਹੈ ਤੇ ਮਨ ਦੇ ਵਿਚ ਹੀ ਉਹਦਾ ਸਾਰਾ ਪਸਾਰਾ ਹੈ, ਇਹਦੇ ਵਿਚ ਹੀ ਨਿਵਾਸ ਹੈ ਵਾਹਿਗੁਰੂ ਦਾ। ਮਨ ਹੈ ਬਸ ਹੈ ਨਾਨਾ ਭੇਦੀ ਭਰਮਤ ਹੈ ਸੰਸਾਰੀ, ਮਨ ਦੇ ਵਿਚ ਵਸਦਾ ਹੈ ਜਿਹੜਾ ਕਈ ਭੇਦਾਂ ਵਾਲਾ ਅਨੇਕ ਰੂਪਾਂ ਵਾਲਾ ਮਨ ਦੇ ਵਿਚ ਨਿਵਾਸ ਰੱਖਦਾ ਹੈ, ਪਰ ਸੰਸਾਰੀ ਜਿਹੜੇ ਨੇ ਬਾਹਰ ਭਰਮਦੇ ਰਹਿੰਦੇ ਹਨ, ਬਾਹਰ ਲੱਭਦੇ ਰਹਿੰਦੇ ਹਨ ਉਸ ਨੂੰ। ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸਮਾਣੀ। ਪਰ ਭਗਤ ਜੀ ਕਹਿੰਦੇ ਸਾਡਾ ਮਨ ਗੁਰੂ ਕੇ ਸ਼ਬਦ ਦੇ ਵਿਚ ਰੰਗਿਆ ਗਿਆ ਹੈ, ਜਿਹੜੀ ਦੁਬਦਾ ਦਵੈਤ ਸੀ ਉਹ ਸਹਿਜ ਅਵਸਥਾ ਦਾ ਰੂਪ ਧਾਰਨ ਕਰ ਗਈ, ਏਕਾਗਰ ਹੋ ਗਈ ਹੈ। ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ, ਸਾਰੇ ਥਾਵਾਂ ਤੇ ਹੁਕਮ ਰੂਪ ਹੋ ਕੇ ਸ਼ਬਦ ਦਾ ਪ੍ਰਕਾਸ਼ ਰੂਪ ਹੋ ਕੇ ਆਪ ਹੀ ਨਿਰਭਉ ਸਾਰੇ ਥਾਵਾਂ ਤੇ ਸਮ ਦ੍ਰਿਸ਼ਟੀ ਸਮਤ ਅਵਸਥਾ ਦੇ ਵਿਚ ਸਮ ਅਵਸਥਾ ਦੇ ਵਿਚ ਵਸ ਰਿਹਾ, ਇਹ ਵਿਚਾਰ ਕੀਤੀ ਹੈ ਭਗਤ ਜੀ। ਕਹਿੰਦੇ ਜੋ ਜਨ ਜਾਨ ਭਜੈ ਪੁਰਖੋਤਮ ਤਾਂ ਚੀ ਅਵਗਤ ਬਾਣੀ, ਜਿਹੜੇ ਜਨ ਜਿਹੜੇ ਭਗਤ ਹਨ ਉਸ ਅਕਾਲ ਪੁਰਖ ਨੂੰ ਨੇੜੇ ਜਾਣ ਕੇ ਕੋਲ ਜਾਣ ਕੇ ਪੁਰਖ ਉੱਤਮ ਜਿਹੜਾ ਵਿਸ਼ੇਸ਼ ਵਾਹਿਗੁਰੂ ਅਕਾਲ ਪੁਰਖ ਹੈ ਉਹਨਾਂ ਦੀ ਜਿਹੜੀ ਬਾਣੀ ਹੈ ਅਵਗਤ ਸ਼ੁੱਧ ਹੈ, ਭਾਵ ਅਕਾਲ ਪੁਰਖ ਦਾ ਨਾਮ ਉਹਨਾਂ ਦੀ ਸਾਰੀ ਬਾਣੀ ਉਹਦਾ ਨਾਮ ਹੀ ਰੂਪ ਧਾਰਨ ਕਰ ਜਾਂਦੀ ਹੈ। ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਲਖ ਬਿਡਾਣੀ। ਨਾਮਦੇਵ ਜੀ ਕਹਿੰਦੇ ਇਸ ਤਰ੍ਹਾਂ ਅਸੀਂ ਜਗ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਕੀਤੇ ਹਨ, ਆਪਣੇ ਹਿਰਦੇ ਦੇ ਅੰਦਰੋਂ ਜਿਹੜਾ ਅਲਖ ਤੇ ਹੈਰਾਨ ਕਰ ਦੇਣ ਵਾਲਾ ਉਹਦਾ ਦਰਸ਼ਨ ਹੈ। ਪ੍ਰਭਾਤੀ ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾਂਕਾ ਅੰਤ ਨ ਪਾ, ਆਦਿ ਕਾਲ ਤੋਂ ਲੈ ਕੇ ਜੁਗਾਂ ਤੋਂ ਲੈ ਕੇ ਬੜੇ ਲੋਕ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਿਸੇ ਨੂੰ ਉਸ ਵਾਹਿਗੁਰੂ ਦਾ ਅੰਤ ਨਹੀਂ ਲੱਭਾ। ਸਰਬ ਨਿਰੰਤਰ ਰਾਮ ਰਹਿਆ ਰਬ ਐਸਾ ਰੂਪ ਬਖਾਨਿਆ। ਪਰ ਭਗਤ ਜਨਾਂ ਨੇ ਉਹਦੇ ਉਸ ਰੂਪ ਦਾ ਵਖਿਆਨ ਕੀਤਾ ਜਿਹੜਾ ਸਾਰੇ ਥਾਵਾਂ ਤੇ ਵਿਆਪਕ ਰਵਿਆ ਹੋਇਆ ਹੈ। ਗੋਬਿੰਦ ਗਾਜੈ ਸ਼ਬਦ ਬਾਜੈ, ਭਗਤਾਂ ਨੇ ਦੱਸਿਆ ਕਿ ਗੋਬਿੰਦ ਗੱਜ ਰਿਹਾ, ਸਾਡੇ ਅੰਦਰ ਸ਼ਬਦ ਰੂਪ ਹੋ ਕੇ ਉਹਦੀ ਆਵਾਜ਼ ਆ ਰਹੀ ਹੈ। ਆਨੰਦ ਰੂਪੀ ਮੇਰੋ ਰਾਮਈਆ, ਉਹ ਜਿਹੜਾ ਮੇਰਾ ਰਮਈਆ ਸੋਹਣਾ ਰਮਿਆ ਹੋਇਆ, ਆਨੰਦ ਦਾ ਹੀ ਇੱਕ ਸਰੂਪ ਹੈ ਰਹਾਓ। ਬਾਵਨ ਬੀਖੂ ਬਾਨੈ ਬੀਖੇ, ਬਾਸ ਤੇ ਸੁਖ ਲਾਗਿਲਾ। ਜਿਵੇਂ ਇਹ ਬਾਵਨ ਯਾਨੀ ਕਿ ਚੰਦਨ ਬੀਖੂ ਬਿਰਖ ਹਨ, ਬਾਨੈ ਬੀਖੇ ਬਣ ਦੇ ਵਿਚ ਜੰਗਲ ਦੇ ਵਿਚ ਜਿਵੇਂ ਚੰਦਨ ਦੇ ਰੁੱਖ ਉੱਗੇ ਹੋਏ ਹਨ। ਬਾਸ ਤੇ ਸੁਖ ਲਾਗਿਲਾ, ਤੇ ਉਨ੍ਹਾਂ ਦੀ ਸੁਗੰਧੀ ਜਿਹੜੀ ਬਾਕੀ ਦੇ ਰੁੱਖਾਂ ਨੂੰ ਜਿਹੜੀ ਸੁਖ ਦਾ ਮਤਲਬ ਸੁਗੰਧਿਤ ਕਰ ਦਿੰਦੀ ਹੈ ਲੱਗ ਕੇ ਨਾਲ ਜੁੜ ਕੇ। ਸਰਬੇ ਆਦਿ ਪਰਮ ਲਾਦ ਕਾਸ਼ਟ ਚੰਦਨ ਪਹਿਲਾ। ਇਸੇ ਤਰ੍ਹਾਂ ਅਕਾਲ ਪੁਰਖ ਜਿਸ ਇੱਕ ਸਰੀਰ ਦੇ ਵਿਚ ਪਰਮਾਲਾਦ ਭਾਵ ਸੁਗੰਧਿਤ ਪੈਦਾ ਹੁੰਦੀ ਹੈ, ਪ੍ਰਗਟ ਹੋ ਜਾਂਦੇ ਹਨ, ਤਾਂ ਇਸ ਤਰ੍ਹਾਂ ਗੁਰੂ ਦੇ ਰਾਹੀਂ ਉਹ ਸਾਰੇ ਹੋਰ ਜੀਵਾਂ ਨੂੰ, ਜਿਹੜੇ ਹੋਰ ਜੀਵਨ ਨੇ ਕਾਸ਼ਟ ਰੂਪ, ਉਨ੍ਹਾਂ ਨੂੰ ਵੀ ਚੰਦਨ ਬਣਾ ਦਿੰਦੇ, ਭਾਵ ਉਨ੍ਹਾਂ ਨੂੰ ਵੀ ਗੁਰਮੁਖ ਬਣਾ ਦਿੰਦੇ ਹਨ। ਗੁਰਮੁਖਾਂ ਦੀ ਸੰਗਤ ਕਰਕੇ, ਗੁਰਬਾਣੀ ਦੀ ਸੰਗਤ ਕਰਕੇ। ਤੁਮ ਚੇ ਪਾਰਸ ਹਮ ਚੇ ਲੋਹਾ, ਸੰਗੇ ਕੰਚਨ ਪਹਿਲਾ। ਕਹਿੰਦੇ ਆਪ ਜੀ ਮਹਾਰਾਜ ਪਾਰਸ ਹੋ ਤੇ ਅਸੀਂ ਲੋਹੇ ਹਾਂ, ਤੁਹਾਡੇ ਨਾਲ ਛੂ ਕੇ ਸੋਨਾ ਕੰਚਨ ਬਣ ਗਏ ਹਾਂ। ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇਲਾ। ਤੂੰ ਦਿਆਲੂ ਹੈ ਸੱਚੇ ਪਾਤਸ਼ਾਹ, ਸੋਹਣਾ ਹੈ, ਲਾਲ ਪਿਆਰਾ ਹੈ, ਨਾਮਾ ਤੇਰੇ ਸੱਚੇ ਨਾਮ ਦੇ ਵਿਚ ਸਮਾਇਲਾ, ਇਕ ਰੂਪ ਹੋ ਗਿਆ ਪ੍ਰਭਾਤੀ। ਅਕੁਲ ਪੁਰਖ ਇਕ ਚਲਤ ਉਪਾਇਆ, ਜਿਹੜਾ ਵਾਹਿਗੁਰੂ ਕੁਲਾਂ ਦੇ ਜੂਨਾਂ ਦੇ ਵਿਚ ਨਹੀਂ ਆਉਂਦਾ, ਉਹਨੇ ਇਕ ਚਲਿਤ ਸੰਸਾਰ ਪੈਦਾ ਕੀਤਾ। ਚਲਿੱਤਰ ਘੱਟ ਘੱਟ ਅੰਤਰ ਬ੍ਰਹਮ ਲੁਕਾਇਆ, ਹਰ ਇਕ ਸਰੀਰ ਥਾਵਾਂ ਦੇ ਉੱਤੇ ਉਹਨੇ ਆਪਣਾ ਆਪ ਬ੍ਰਹਮ ਰੂਪ ਹੋ ਕੇ, ਜੋਤ ਰੂਪ ਹੋ ਕੇ ਲੁਕਾ ਲਿਆ ਹੈ। ਜੀ ਕੀ ਜੋਤ ਨ ਜਾਣੈ ਕੋਈ, ਪਰ ਉਹ ਜੀਵਾਂ ਦੇ ਵਿਚ ਵਸੀ ਹੋਈ ਜਿਹੜੀ ਜੋਤ ਹੈ, ਉਹਨੂੰ ਤਾਂ ਕੋਈ ਜਾਣਦਾ ਨਹੀਂ, ਅੰਦਰ ਤੇ ਕੋਈ ਝਾਕਦਾ ਨਹੀਂ। ਤੈ ਮੈਂ ਕੀ ਆ ਸੋ ਮਾਲੂਮ ਹੋਈ, ਬਸ ਇਹ ਹੀ ਮਾਲੂਮ ਹੁੰਦਾ ਰਹਿੰਦਾ ਹੰਕਾਰ ਬਸ ਬੰਦੇ ਨੂੰ ਵੀ, ਜਾਂ ਤਾਂ ਆਹ ਤੂੰ ਕੀਤਾ ਹੈ, ਆਹ ਮੈਂ ਕੀਤਾ ਹੈ, ਕਰਨ ਵਾਲੇ ਦਾ ਪਤਾ ਨਹੀਂ ਲੱਗਦਾ ਜੋ ਅੰਦਰ ਬੈਠਾ ਹੋਇਆ। ਰਹਾਉ ਜਿਉਂ ਪਰਗਾਸਿਆ ਮਾਟੀ ਕੁੰਭੇਓ, ਜਿਵੇਂ ਜਿਹੜਾ ਘੜਾ ਹੈ ਉਹ ਬਣਿਆ ਮਿੱਟੀ ਤੋਂ, ਆਪ ਹੀ ਕਰਤਾ ਬੀਠਲ ਦੇਓ। ਇਸੇ ਤਰ੍ਹਾਂ ਸੰਸਾਰ ਦਾ ਬਣਾਉਣ ਵਾਲਾ ਆਪ ਅਕਾਲ ਪੁਰਖ ਬੀਠਲ ਹੈ, ਇਹ ਸਰੀਰ ਘੜੇ ਉਹਨੇ ਬਣਾਏ ਹਨ। ਜੀ ਕਾ ਬੰਧਨ ਕਰਮ ਵਿਆਪੈ, ਪਰ ਇਨ੍ਹਾਂ ਸਰੀਰਾਂ ਦਾ ਜਿਹੜਾ ਕਰਮ ਹੈ ਉਹ ਇਨ੍ਹਾਂ ਦੇ ਜੀਵਨ ਵਿਚ ਬੰਧਨ ਰੂਪ ਬਣ ਜਾਂਦਾ ਹੈ। ਜੋ ਕੁਛ ਕੀਆ ਸੋ ਆਪੈ ਆਪੈ, ਪਰ ਇੱਥੇ ਜੋ ਕੁਝ ਕੀਤਾ ਬਣਾਇਆ ਹੈ ਉਹ ਮਹਾਰਾਜ ਕਹਿੰਦੇ ਆਪ ਹੀ ਬਣਾਇਆ ਅਕਾਲ ਪੁਰਖ ਨੇ। ਪ੍ਰਣਵਤ ਨਾਮ ਦਿਓ ਇਹੋ ਜੀਓ ਚਿਤਵੈ ਸੋ ਲਹੈ। ਪ੍ਰਣਾਮ ਸਹਿਤ ਨਾਮਦੇਵ ਜੀ ਕਹਿੰਦੇ ਹਨ ਕਿ ਇਹ ਜੀਵਨ ਜਿਵੇਂ ਦੀ ਆਸਾ ਕਰਦਾ ਹੈ ਉਸੇ ਰਾਹ ਤੇ ਚਲਾ ਜਾਂਦਾ, ਉਹ ਹੀ ਇਹਨੂੰ ਪ੍ਰਾਪਤ ਹੁੰਦਾ ਜਾਂਦਾ। ਅਮਰ ਹੋਏ ਸਦਾ ਅਕੁਲ ਰਹੇ, ਪਰ ਜੇ ਨਾਮ ਨਾਲ ਜੁੜੇ ਤੇ ਅਮਰ ਹੋ ਜਾਂਦਾ, ਸਦਾ ਅਕੁਲ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪ੍ਰਭਾਤੀ ਭਗਤ ਬੇਣੀ ਜੀ ਕੀ, ਅੱਗੇ ਭਗਤ ਬੇਣੀ ਜੀ ਦਾ ਪ੍ਰਭਾਤੀ ਰਾਗ ਦੇ ਵਿਚ ਸ਼ਬਦ ਹੈ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇਕ ਸਰਵ ਪ੍ਰਕਾਸ਼ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਤਨ ਚੰਦਨ ਮਸਤਕ ਪਾਤੀ, ਇਕ ਇਸ ਤਰ੍ਹਾਂ ਦੇ ਜੋਗੀ ਯਾਨੀ ਕਿ ਸੰਨਿਆਸੀ ਦੀ ਵਿਆਖਿਆ ਹੈ ਇਹਦੇ ਵਿਚ, ਜਿਹੜਾ ਬਾਹਰਲੇ ਕਰਮ ਕਰੀ ਜਾਂਦਾ ਹੈ। ਉਹ ਭਗਤ ਜੀ ਕਹਿੰਦੇ ਹਨ ਕਿ ਇਹ ਸੰਨਿਆਸੀ ਤੂੰ ਸਰੀਰ ਤੇ ਚੰਦਨ ਲਾਇਆ ਹੋਇਆ, ਮਸਤਕ ਦੇ ਉੱਤੇ ਪੱਤੀਆਂ ਲਾਈਆਂ ਹੋਈਆਂ ਹਨ, ਹਿਰਦੇ ਅੰਤਰ ਕਰ ਤਲ ਕਾਤੀ, ਪਰ ਹਿਰਦਾ ਤੇਰਾ ਇਸ ਤਰ੍ਹਾਂ ਦਾ ਜਿਵੇਂ ਤੂੰ ਛੁਰੀ ਕੱਸ ਕੇ ਬੈਠਾ ਹੋਇਆ, ਹੱਥਾਂ ਦੇ ਵਿਚ ਕੈਂਚੀ ਫੜੀ ਹੋਈ ਦੂਜੇ ਜੀਵਾਂ ਦੇ ਹੱਕ ਉਨ੍ਹਾਂ ਦੇ ਧਨ ਖੋਣ ਵਾਸਤੇ। ਠੱਗ ਦਿਸ਼ਟ ਬੱਗਾ ਲਿਵ ਲਾਗਾ, ਤੂੰ ਜਿਹੜੀ ਲਿਵ ਲਾ ਕੇ ਅੱਖਾਂ ਜੀਆਂ ਬੰਦ ਕਰਕੇ ਬਹਿਣਾ, ਇਹ ਵੀ ਬਗਲੇ ਵਾਲੀ ਠੱਗ ਸਮਾਧੀ ਹੈ ਕਿ ਕਦੋਂ ਮੱਛੀ ਆਏ ਤੇ ਉਹਨੂੰ ਫੜ ਲਵਾਂ। ਦੇਖ ਬੈਸ ਨੂੰ ਪ੍ਰਾਣ ਮੁਖ ਭਾਗਾ, ਤੇਰਾ ਮੂੰਹ ਵੇਖ ਕੇ ਤੇ ਇੰਜ ਲੱਗਦਾ ਵੀ ਇਹ ਹੁਣ ਇਹ ਜਿਹੜਾ ਵੈਸ਼ਨੂ ਹੈ ਇਹਦੇ ਮਨ ਨੂੰ ਪ੍ਰਾਣ ਹੀ ਕੋਈ ਨੀ, ਏਡਾ ਭਲਾ ਮਨਸ ਹੈ, ਜਿੰਦੀ ਕੋਈ ਨੀ ਇਹਦੇ ਵਿਚ। ਕਲ ਭਗਵਤ ਬੰਦ ਚਿਰਾਮ, ਵੈਸੇ ਤੇਰੇ ਅੰਦਰ ਕਲਯੁਗ ਦਾ ਬਹੁਤਾ ਪ੍ਰਭਾਵ ਹੈ, ਪਰ ਤੂੰ ਮੂਰਤੀ ਨੂੰ ਮੱਥਾ ਬੜਾ ਚਿਰ ਟੇਕਦਾ ਹੈ। ਕਰੂਰ ਦਿਸ਼ਟ ਰੱਤਾ ਨਿਸਬਾਦ, ਤੂੰ ਸਦਾ ਹੀ ਖੋਟੀ ਦ੍ਰਿਸ਼ਟੀ, ਭੈੜੀ ਕੁਟਨੀਤੀ ਦਿਨ ਦੇ ਵਿਚ, ਦਿਨ ਰਾਤ ਨੀਤੀਆਂ ਚੱਲਣ ਦੇ ਵਿਚ, ਦੂਜਿਆਂ ਨੂੰ ਨੁਕਸਾਨ ਕਰਨ ਦੇ ਵਿਚ ਰੁਝਿਆ ਰਹਿੰਦਾ ਹੈ। ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ, ਹਰ ਰੋਜ਼ ਸਰੀਰ ਦਾ ਤੂੰ ਚੰਗੀ ਤਰ੍ਹਾਂ ਇਸ਼ਨਾਨ ਵੀ ਕਰਨਾ। ਦੋ ਧੋਤੀ ਕਰਮ ਮੁਖ ਖੀਰੰ, ਦੋ ਧੋਤੀਆਂ ਵੀ ਰੱਖਣਾ ਕੋਲ, ਤੇ ਕਰਮ ਵੀ ਬੜੇ ਹੋਰ ਕਰਨਾ, ਤੇ ਮੂੰਹ ਤੋਂ ਪੀਂਦਾ ਵੀ ਦੁੱਧ ਹੈ, ਹੋਰ ਕੁਝ ਖਾਂਦਾ ਵੀ ਨਹੀਂ। ਹਿਰਦਾ ਛੁਰੀ ਸੰਧਿਆਨੀ, ਵੈਸੇ ਤੂੰ ਸੰਧਿਆ ਕਰਨਾ ਪਰ ਹਿਰਦੇ ਵਿਚ ਛੁਰੀ ਕੱਸ ਕੇ ਰੱਖਣਾ ਦੂਜਿਆਂ ਨੂੰ ਮਾਰਨ ਵਾਸਤੇ। ਪਰ ਦਰਬ ਹਿਰਨ ਕੀ ਮਾਨੀ, ਤੇਰੇ ਅੰਦਰੋਂ ਦੂਜਿਆਂ ਦਾ ਧਨ ਖਾਣ ਦੀ ਬਿਰਤੀ ਨਹੀਂ ਗਈ। ਸਿਲ ਪੂਜਸ ਚੱਕਰ ਗਣੇਸ਼, ਤੂੰ ਸਿਲ ਦੀ ਪੂਜਾ ਕਰਨਾ ਪੱਥਰ ਦੀ, ਤੇ ਗਣੇਸ਼ ਦੇ ਬਣਾਏ ਹੋਏ ਚੱਕਰ ਸਰੀਰ ਦੇ ਉੱਤੇ ਬਣਾਉਂਦਾ ਹੈ। ਨਿਸ ਜਾਗਸ ਭਗਤ ਪਰਵੇਸ਼, ਤੇ ਰਾਤ ਦੀਆਂ ਕਈ ਜਗ ਜਿਹੜੇ ਜਗਰਾਤੇ ਆਦਿ ਹਨ ਉਹਨਾਂ ਵਿਚ ਜਾਗ ਕੇ, ਤੇ ਭਗਤੀ ਦੇ ਵਿਚ ਤੂੰ ਲੋਕਾਂ ਨੂੰ ਵਿਖਾਉਣਾ ਵੀ ਮੇਰਾ ਬੜਾ ਪ੍ਰਵੇਸ਼ ਹੈ, ਮੈਂ ਬਹੁਤ ਭਗਤੀ ਕਰਦਾ। ਪਗ ਨਾਚਸ ਚਿੱਤ ਅਕਰਮ, ਪੈਰਾਂ ਨਾਲ ਤੂੰ ਨੱਚ ਕੇ ਵਿਖਾਉਣਾ ਲੋਕਾਂ ਨੂੰ, ਪਰ ਚਿੱਤ ਤੇਰਾ ਉਸ ਕਰਮ ਦੇ ਵਿਚ ਹੈ ਨਹੀਂ, ਤੂੰ ਭਾਵ ਮਾਇਆ ਇਕੱਠੀ ਕਰਨ ਵਾਸਤੇ ਨੱਚਦਾ ਹੈ। ਇਹ ਲੰਪਟ ਨਾਚ ਅਧਰਮ, ਇਹ ਤੇਰਾ ਧਰਮ ਦਾ ਕਰਮ ਜਾਂ ਨਾਚ ਸਾਰਾ ਅਧਰਮ ਹੈ, ਇਹਦੇ ਵਿਚ ਧਰਮ ਨਹੀਂ ਹੈ। ਮ੍ਰਿਗ ਆਸਨ ਤੁਲਸੀ ਮਾਲਾ, ਤੂੰ ਮ੍ਰਿਗ ਦਾ ਆਸਨ ਵਿਛਾਉਣਾ ਮ੍ਰਿਗ ਦੀ ਖੱਲ ਦਾ, ਤੇ ਤੁਲਸੀ ਦੀ ਮਾਲਾ ਰੱਖਦਾ ਹੈ। ਕਰ ਊਜਲ ਤਿਲਕ ਕਪਾਲਾ, ਕਹਿੰਦੇ ਤੂੰ ਕਪਾਲ ਦੇ ਮੱਥੇ ਤੇ ਤਿਲਕ ਲਾਉਣਾ, ਤੇ ਹੱਥ ਜਿਹੜੇ ਊਜਲ ਬੜੇ ਪਵਿੱਤਰ ਰੱਖਦਾ ਹੈ। ਹਿਰਦਾ ਕੂੜ ਕੰਠ ਰੁਦਰਾਖੰ, ਅੰਦਰ ਤੇਰੇ ਝੂਠ ਭਰਿਆ ਹੋਇਆ, ਤੇ ਗਲੇ ਵਿਚ ਤੂੰ ਰੁਦਰਾਕਸ਼ ਦੀ ਮਾਇਆ ਮਾਲਾ ਜਿਹੜੀ ਹੈ ਉਹ ਪਾਈ ਹੋਈ ਹੈ, ਬੜੀ ਪਵਿੱਤਰ ਸਮਝਦਾ। ਰੇ ਲੰਪਟ ਕ੍ਰਿਸ਼ਨ ਅਭਾਖ, ਪਰ ਹੇ ਲੰਪਟ ਹੇ ਮੂਰਖ ਬੇਵਕੂਫ, ਤੂੰ ਜਿਹੜਾ ਕ੍ਰਿਸ਼ਨ ਨੂੰ ਅਕਾਲ ਪੁਰਖ ਦਾ ਜਾਪ ਹੈ ਉਹ ਨਹੀਂ ਬੋਲਦਾ, ਅਭਾਖ ਨਾ ਬੋਲਣਾ ਉਹਨੂੰ ਨਹੀਂ ਜਪਦਾ, ਭਾਵ ਤੇਰੀ ਬੋਲੀ ਅੱਗੇ ਨਹੀਂ ਜਾ ਰਹੀ, ਤੂੰ ਇੱਥੇ ਲੋਕਾਂ ਨੂੰ ਵਿਖਾ ਰਿਹਾ ਕੱਲਾ ਮੂੰਹੋਂ ਬੋਲ ਕੇ, ਤੇਰਾ ਮਨ ਨਹੀਂ ਬੋਲਦਾ ਉਸ ਕਰਮ ਦੇ ਵਿਚ। ਜਾਂ ਇੱਥੇ ਕ੍ਰਿਸ਼ਨ ਨੂੰ, ਕ੍ਰਿਸ਼ਨਾ ਜੋ ਪਰਮਾਤਮਾ ਜਿਹਨੂੰ ਖਿੱਚ ਨਹੀਂ ਹੈ ਕਿਸੇ ਦੀ, ਜਿਹਨੇ ਆਤਮ ਤਤ ਨਾ ਚੀਨਿਆ, ਭਗਤ ਜੀ ਕਹਿੰਦੇ ਜਿਹਨੇ ਆਤਮ ਤਤ ਨਾਮ ਸਿਮਰਨ ਨਹੀਂ ਕੀਤਾ, ਅੰਦਰ ਨਹੀਂ ਝਾਕਿਆ ਆਪਣੇ, ਸਭ ਫੋਕਟ ਧਰਮ ਅਭਿਨਿਆ, ਉਹਨਾਂ ਦੇ ਸਾਰੇ ਜਿਹੜੇ ਧਰਮ ਨੇ ਉਹ ਫੋਕੇ ਹਨ ਤੇ ਅੰਧੇਪਨ ਦੇ ਸ਼ਿਕਾਰ ਹਨ। ਕਹੋ ਬੇਣੀ ਗੁਰਮੁਖ ਧਿਆਵੈ, ਬੇਣੀ ਜੀ ਕਹਿੰਦੇ ਹਨ ਜਿਹੜਾ ਗੁਰੂ ਦੇ ਮਾਰਗ ਤੇ ਚੱਲ ਕੇ ਵਾਹਿਗੁਰੂ ਨੂੰ ਧਿਆਉਂਦਾ ਹੈ, ਬਿਨ ਸਤਿਗੁਰ ਬਾਟ ਨਾ ਪਾਵੈ, ਕਹਿੰਦੇ ਬਿਨਾਂ ਸਤਿਗੁਰੂ ਤੋਂ ਕੋਈ ਵੀ ਰਸਤਾ ਨਹੀਂ ਪਾ ਸਕਦਾ, ਭਾਵ ਗੁਰੂ ਦੇ ਮਾਰਗ ਤੇ ਚੱਲ ਕੇ ਧਿਆਉਣਾ ਹੀ ਪਰਮਾਤਮਾ ਦਾ ਮਾਰਗ ਹੈ, ਆਪਣੇ ਅੰਦਰੋਂ ਉਹਨੂੰ ਲੱਭਣਾ ਪਰਮਾਤਮਾ ਦਾ ਮਾਰਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।